एक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक बारी सारे ही रलके आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी दा पावन पवित्र इतिहास साहब जी लड़ीबद्ध श्रवण कर रहे सी। इतिहास इथां तक पहुंचा है कि माता नानकी जी ने सतगुरु तेग बहादुर सच्चे पातशाह जी नूं बड़ियां बेनतियां करके आख्या है कि तुसीं प्रगट होके बाहर दूसरियां सोढ़ियां दे तरह बैठो। पर कवि संतोख सिंह जी दस रहे सन कि सतगुरु सच्चे पातशाह जी ने कोई उत्तर ना दिता। माता नानकी जी दे नाल होर भी कुछ दास सेवक सन। माता जी दे कहन तों बाद फिर उन्हां दासां ने जिस तरह बेनती कीती ओ मैं अज दे प्रकरण दे विच शुरू करना है। इथों तक कथा पहुंच चुकी सी। होते समीप सिख अरदास जोरे हाथ करी अरदास। ग्रंथाकार भाई संतोख सिंह जी लिखदे ने कि जेड़े समीपी दास सन उन्हां ने फिर हाथ जोड़ के सतगुरु तेग बहादुर सच्चे पातशाह जी दे चरणां दे विच इस तरह बेनती कीती। श्री गुरु जी सब लायक आप तुमरो सब ते अधिक परताप। ओ सेवक सतगुरां नूं कहिंदे ने कि हे सच्चे पातशाह जी तुसी हर एक तरीके दे नाल लायक हो सारयां दे उत्ते तुहाडा जिहड़ा वड्डा प्रताप है ओ छाया। सिखियण देहो दर्श निस्तारो उपदेशन हित बाक उचारो। ओ कहिंदे ने कि सच्चे पातशाह कृपा करके बाहर बैठ के सिखां नूं अपना दर्शन दिओ ते उन्हां दा पार उतारा करो। सच्चे पातशाह कृपा करके उन्हां नूं पावन पवित्र उपदेश दे के इस पाव सागर तों पार करो। रौरा भरियो बीच गुर आई तुम छिप रहे न जाने जाई। सारे हाथ जोड़ के अर्ज करदे ने कि सच्चे पातशाह गुरियाई दे विच ते बहुत ज्यादा रौला पिया होया तुसी लुक के छिप के बैठे होयो इस तरीके दे नाल तुसी दुनिया दे विच प्रगट नहीं हो रहे। करो कामना सिखियन पूरी आवे दर्ब आप है पूरी। सच्चे पातशाह कृपा करके सिखां दी जिहड़ियां मनोकामनावां ने उन्हां नूं तुसी पूरियां करो। सच्चे पातशाह लोकी बहुत सारी भेटा सतगुरां दे निमित लै के आउंदे ने कृपा करके बाहर बैठोगे ते भेटा तुहाडे चरणां दे विच सिखां दी पहुंचेगी। जब बदेशी सिख सो आवा पेटे सब सो डीन चढ़ावा। दास कहिंदे ने कि जदों दा ਉਹ ਵਿਦੇਸ਼ੀ ਸਿੱਖ ਆਇਆ ਹੋਇਆ। ਕਹਿਣ ਤੋਂ ਭਾਵ ਕਿ ਮੱਖਣ ਸ਼ਾਹ, ਭਾਵ ਕਿ ਜਦੋਂ ਦਾ ਉਹ ਵਿਦੇਸ਼ੀ ਸਿੱਖ ਆਇਆ ਹੋਇਆ ਉਹਨੇ ਸਾਰਿਆਂ ਦੇ ਚਰਨਾਂ ਦੇ ਵਿੱਚ ਭੇਟਾਵਾਂ ਨੂੰ ਅਰਪਣ ਕੀਤਾ ਹੈ, ਜਿੰਨੇ ਵੀ ਸੋਢੀ ਆਪਣੇ ਆਪ ਨੂੰ ਗੁਰੂ ਕਹਾਉਂਦੇ ਨੇ। ਤਬ ਮੈਂ ਚਾਹਿਓ ਜਾਉ ਤਿਸ ਪਾਸ, ਕਰੋ ਆਪ ਕੀ ਬਾਤ ਪਰ ਕਾਸ਼। ਇੱਕ ਸੇਵਕ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਕਿ ਉਸ ਵੇਲੇ ਮੈਂ ਮਨ ਦੇ ਵਿੱਚ ਇਸ ਤਰ੍ਹਾਂ ਦੀ ਵਿਚਾਰੀ ਸੀ ਕਿ ਮੈਂ ਉਸ ਮੱਖਣ ਸ਼ਾਹ ਸਿੱਖ ਦੇ ਕੋਲ ਜਾਵਾਂ ਤੇ ਤੁਹਾਡੀ ਬਾਬਤ ਵੀ ਉਸ ਨੂੰ ਦੱਸਾਂ।
ਪੀਰ ਨਰਨ ਕੀ ਚੌ ਦਿਸ਼ ਮਾਹੇ, ਬ੍ਰਿੰਦ ਮਸੰਦ ਅਨੰਦਤ ਤਾਹੇ।
ਪਰ ਕਹਿੰਦਾ ਕਿ ਉਸ ਵੇਲੇ ਉਸ ਮੱਖਣ ਸ਼ਾਹ ਸਿੱਖ ਦੇ ਦੁਆਲੇ ਬਹੁਤੇ ਸਾਰੇ ਮਨੁੱਖਾਂ ਦੀ ਭੀੜ ਸੀ, ਇਸ ਤੋਂ ਇਲਾਵਾ ਸੋਢੀਆਂ ਦੇ ਬਹੁਤੇ ਸਾਰੇ ਮਸੰਦਾਂ ਨੇ ਵੀ ਉਸ ਨੂੰ ਘੇਰਿਆ ਹੋਇਆ ਸੀ।
ਪਹੁੰਚਿਓ ਗਇਓ ਨ ਢਿੱਗ ਤਵ ਮੋਹੀ, ਨਿਕਸਣ ਵਹਿਰ ਗ੍ਰਾਮ ਤਿਸ ਹੋਹੀ।
ਉਹ ਸੇਵਕ ਸਤਿਗੁਰੂ ਤੇਗ ਬਹਾਦਰ ਨੂੰ ਕਹਿੰਦਾ ਕਿ ਮੈਂ ਉਸ ਮੱਖਣ ਸ਼ਾਹ ਸਿੱਖ ਦੇ ਕੋਲ ਪਹੁੰਚ ਨਹੀਂ ਸਕਿਆ, ਇਸ ਤੋਂ ਬਾਅਦ ਜਿਹੜੇ ਬਾਕੀ ਦੇ ਮੇਵੜੇ ਤੇ ਮਸੰਦ ਸੀ ਉਹਨਾਂ ਨੂੰ ਉਸ ਨੇ ਪੁੱਛਿਆ ਕਿ ਕੋਈ ਹੋਰ ਵੀ ਹੈ ਗੁਰੂ ਅੰਸ਼, ਭਾਵ ਕਿ ਕੋਈ ਗੁਰੂ ਸੋਢੀ ਰਹਿ ਤੇ ਨਹੀਂ ਗਿਆ ਤੇ ਲਾਗੋਂ ਕਿਸੇ ਨੇ ਸੱਚੇ ਪਾਤਸ਼ਾਹ ਤੁਹਾਡੇ ਬਾਰੇ ਨਹੀਂ ਦੱਸਿਆ। ਇਸ ਤੋਂ ਬਾਅਦ ਉਹ ਸਿੱਖ ਪਿੰਡ ਤੋਂ ਬਾਹਰ ਚਲਿਆ ਗਿਆ ਜਿੱਥੇ ਉਸ ਨੇ ਆਪਣਾ ਡੇਰਾ ਲਾਇਆ।
ਦੇਖ ਸੋ ਮੈਂ ਹਟ ਰਹੋ ਪਿਛਾਰੀ, ਅਪਰ ਨ ਸੁਧ ਕੇ ਨ ਤਿਸੈ ਉਚਾਰੀ।
ਉਹ ਸੇਵਕ ਕਹਿੰਦਾ ਕਿ ਮੈਂ ਦੇਖ ਕੇ ਫੇਰ ਪਿੱਛੇ ਹਟ ਆਇਆ, ਹੋਰ ਕਿਸੇ ਨੇ ਵੀ ਤੁਹਾਡੀ ਖਬਰ ਉਸ ਦੇ ਅੱਗੇ ਜ਼ਾਹਰ ਨਹੀਂ ਕੀਤੀ।
ਸ੍ਰੀ ਗੁਰ ਹਰਿ ਗੋਬਿੰਦ ਕੇ ਨੰਦ, ਆਖੇ ਤੇਗ ਬਹਾਦਰ ਚੰਦ।
ਕਹਿੰਦੇ ਨੇ ਕਿ ਸਤਿਗੁਰੂ ਹਰਿਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਤੁਸੀਂ ਸਪੁੱਤਰ ਹੋ, ਤੁਹਾਡਾ ਨਾਮ ਹੈ ਤੇਗ ਬਹਾਦਰ।
ਸੋ ਆਵਤ ਜਬ ਇਮ ਸੁਣ ਲੇ ਤੋ, ਰਾਵਰ ਪਾਸ ਉਪਾਇਨ ਦੇ ਤੋ।
ਸਿੱਖ ਬੇਨਤੀ ਕਰਦਾ ਕਿ ਜੇਕਰ ਉਹ ਮੱਖਣ ਸ਼ਾਹ ਇਹ ਸੁਣਦਾ ਕਿ ਸਤਿਗੁਰੂ ਹਰਿਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਸਪੁੱਤਰ ਵੀ ਇੱਥੇ ਰਹਿੰਦਾ ਹੈ ਜਿਹਦਾ ਨਾਮ ਤੇਗ ਬਹਾਦਰ ਹੈ, ਤੇ ਜ਼ਰੂਰ ਹੀ ਤੁਹਾਡੇ ਚਰਨਾਂ ਦੇ ਵਿੱਚ ਉਹ ਭੇਟਾ ਅਰਪਣ ਕਰਨ ਦੇ ਵਾਸਤੇ ਪਹੁੰਚਦਾ।
ਕੇਤਕ ਦਿਵਸ ਰਹੋ ਜੇ ਹਾਂ, ਤੋ ਹਮ ਜਾਏ ਜਨਾਵੇ ਤਹਾਂ।
ਪਰ ਸੇਵਕ ਕਹਿੰਦੇ ਨੇ ਕਿ ਜੇਕਰ ਮੱਖਣ ਸ਼ਾਹ ਇਸੇ ਤਰੀਕੇ ਦੇ ਨਾਲ ਕੁਝ ਦਿਨ ਹੋਰ ਇੱਥੇ ਰਿਹਾ ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੌਕੇ ਨੂੰ ਪਾ ਕੇ ਅਸੀਂ ਸੱਚੇ ਪਾਤਸ਼ਾਹ ਤੁਹਾਡੇ ਬਾਰੇ ਉਸ ਸਿੱਖ ਨੂੰ ਜ਼ਰੂਰ ਦੱਸਾਂਗੇ ਕਿ ਸਤਿਗੁਰੂ ਹਰਿਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ ਤੇਗ ਬਹਾਦਰ ਜੀ ਇੱਥੇ ਰਹਿੰਦੇ ਨੇ, ਇਹ ਬਾਕੀ ਸਾਰੇ ਦੇ ਸਾਰੇ ਝੂਠੇ ਨੇ, ਅਸਲੀ ਉਹ ਨੇ।
ਸੋ ਸਿੱਖ ਹੈ ਸ਼ਰਧਾਲੂ ਬਿਸਾਲਾ, ਆਏ ਬਿਲੋਕੇ ਗੋ ਤਤ ਕਾਲਾ।
ਸੇਵਕਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਹੈ ਕਿ ਉਹ ਸਿੱਖ ਬਹੁਤ ਵੱਡਾ ਸ਼ਰਧਾਲੂ ਹੈ, ਸਾਡੀ ਗੱਲ ਨੂੰ ਸੁਣ ਕੇ ਉਹ ਜ਼ਰੂਰ ਹੀ ਤੁਹਾਡੇ ਦਰਸ਼ਨਾਂ ਦੇ ਵਾਸਤੇ ਪਹੁੰਚੇ।
ਸ੍ਰੀ ਗੁਰ ਤੇਗ ਬਹਾਦਰ ਸੁਣ ਕੇ, ਬਰਜਨ ਕੀਨ ਸਬਾਕਨ ਭਨਕੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸੇਵਕਾਂ ਨੇ ਇਸ ਤਰ੍ਹਾਂ ਦੀਆਂ ਬੇਨਤੀਆਂ ਕੀਤੀਆਂ ਤੇ ਸਤਿਗੁਰੂ ਤੇਗ ਬਹਾਦਰ ਨੇ ਉਹਨਾਂ ਦੀਆਂ ਗੱਲਾਂ ਨੂੰ ਸੁਣ ਕੇ ਫਿਰ ਸਾਰਿਆਂ ਨੂੰ ਇਸ ਤਰੀਕੇ ਦੇ ਬਚਨ ਕਹਿ ਕੇ ਵਰਜਿਆ ਹਟਾਇਆ।
ਹਮ ਕੋ ਜ਼ਾਹਰ ਬਾਹਰ ਕਰੋ, ਪੁਨ ਨ ਮਨੋਰਥ ਇਹ ਔਰ ਧਰੋ।
ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਸਾਨੂੰ ਪ੍ਰਗਟ ਕਰਨਾ ਬਾਹਰ ਚਾਹੁੰਦੇ ਹੋ, ਇੱਕ ਗੱਲ ਯਾਦ ਰੱਖਿਓ ਕਿ ਇਸ ਤਰ੍ਹਾਂ ਦਾ ਮਨੋਰਥ ਆਪਣੇ ਮਨ ਦੇ ਵਿੱਚ ਕਦੇ ਵੀ ਨਾ ਧਾਰਨ ਕਰਿਓ। ਅੱਗੇ ਖੁਲਾਸਾ ਕਰਦੇ ਨੇ,
ਜੋ ਮਾਨੁਖ ਇਮ ਕਰ ਹੈ ਕਾਰਾ, ਤੇਹ ਮੁਖ ਹੋਏ ਦਰਗਾਹ ਮੈਂ ਕਾਰਾ।
ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਮੈਨੂੰ ਬਾਹਰ ਪ੍ਰਗਟ ਕਰੇਗਾ ਉਸ ਮਨੁੱਖ ਦਾ ਜਿਹੜਾ ਮੂੰਹ ਹੈ ਉਹ ਕਾਲਾ ਹੋਵੇਗਾ ਦਰਗਾਹ ਦੇ ਵਿੱਚ।
ਯਾਂ ਤੇ ਤੂਛਣ ਪਿਖੋ ਤਮਾਸ਼ਾ, ਜਿਮ ਹੋਏ ਕਰਤਾ ਪੁਰਖ ਬਿਲਾਸਾ।
ਇਸ ਕਰਕੇ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਬਸ ਚੁੱਪ ਕਰਕੇ ਤੁਸੀਂ ਦੇਖੋ ਕਿ ਕੀ ਤਮਾਸ਼ਾ ਹੁੰਦਾ ਹੈ। ਜਿਸ ਤਰ੍ਹਾਂ ਕਰਤਾ ਪੁਰਖ ਅਕਾਲ ਪੁਰਖ ਤਮਾਸ਼ਾ ਦਿਖਾਉਂਦਾ ਹੈ, ਉਸ ਤਮਾਸ਼ੇ ਨੂੰ ਦੇਖੋ। ਜਿਹੜਾ ਵੀ ਸਿੱਖ ਮੈਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕਰੇਗਾ ਉਹਦਾ ਦਰਗਾਹ ਦੇ ਵਿੱਚ ਮੂੰਹ ਕਾਲਾ ਹੋਵੇਗਾ।
ਸੁਣਤ ਸਿੱਖ ਉਪਜਿਓ ਓਰ ਤਰਾਸਾ, ਪਾਇਓ ਮੋਨ ਕੁਛ ਮੁਖ ਨਾ ਪ੍ਰਕਾਸ਼ਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦਾ ਸਖਤ ਬਚਨ ਕਹਿ ਦਿੱਤਾ, ਉਸ ਵੇਲੇ ਸਾਰਿਆਂ ਦੇ ਮਨ ਦੇ ਵਿੱਚ ਡਰ ਪੈਦਾ ਹੋਇਆ। ਭਾਇਓ ਮੋਨ ਕੁਛ ਮੁਖ ਨਾ ਪ੍ਰਕਾਸ਼ਾ, ਫਿਰ ਸਾਰੇ ਦੇ ਸਾਰੇ ਜਿਹੜੇ ਬੇਨਤੀਆਂ ਕਰ ਰਹੇ ਸਨ ਉਹ ਸਾਰੇ ਚੁੱਪ ਕਰ ਗਏ ਨੇ, ਕਿਸੇ ਨੇ ਕੋਈ ਵੀ ਗੱਲ ਨਾ ਆਖੀ।
ਜਨਨੀ ਚਿੰਤ ਮਾਣ ਉੱਠ ਆਈ, ਸੁੱਤ ਕੇ ਬਾਕ ਸੁਣ ਤਰ ਗਾਈ।
ਹੁਣ ਇਹ ਜਿਹੜਾ ਸਤਿਗੁਰਾਂ ਨੇ ਬਚਨ ਕੀਤਾ ਹੈ ਇਹ ਮਾਤਾ ਨਾਨਕੀ ਜੀ ਨੇ ਵੀ ਸੁਣਿਆ ਹੈ, ਉਹਨਾਂ ਦੇ ਮਨ ਦੇ ਵਿੱਚ ਵੀ ਬਹੁਤ ਜ਼ਿਆਦਾ ਚਿੰਤਾ ਪੈਦਾ ਹੋਈ ਤੇ ਸਤਿਗੁਰਾਂ ਦੇ ਲਾਗੋਂ ਮਾਤਾ ਜੀ ਵੀ ਉੱਠ ਕੇ ਤੁਰ ਗਏ ਨੇ। ਸੁੱਤ ਕੇ ਬਾਕ ਸੁਣਤ ਹਰ ਗਾਈ, ਕਹਿਣ ਤੋਂ ਭਾਵ ਹੈ ਕਿ ਆਪਣੇ ਸਪੁੱਤਰ ਸਤਿਗੁਰੂ ਤੇਗ ਬਹਾਦਰ ਜੀ ਦੇ ਬਚਨਾਂ ਨੂੰ ਸੁਣ ਕੇ ਉਹ ਵੀ ਚੁੱਪ ਹੀ ਰਹੀ, ਕੋਈ ਅਰਜ ਨਾ ਕੀਤੀ।
ਬੜ ਬੈਰਾਗਵਾਨ ਸੁਤ ਜਾਣੇ, ਰਿਦਾ ਪਰਮ ਵਿਆਕੁਲਤਾ ਠਾਣੇ।
ਮਾਤਾ ਜੀ ਸੋਚਦੇ ਨੇ ਕਿ ਮੇਰਾ ਪੁੱਤਰ ਬਹੁਤ ਜ਼ਿਆਦਾ ਵੱਡਾ ਵੈਰਾਗਵਾਨ ਹੈ,
ਰਿਦਾ ਪਰਮ ਵਿਆਕੁਲਤਾ ਠਾਣੇ,
ਇਹਨਾਂ ਦਾ ਜਿਹੜਾ ਹਿਰਦਾ ਹੈ ਉਹ ਬਹੁਤ ਪਰਮ ਵਿਸ਼ਾਲ ਹੈ। ਪਰ ਮਾਤਾ ਜੀ ਇਹ ਸੋਚ ਕੇ ਵਿਆਕੁਲ ਹੁੰਦੇ।
ਇਮ ਸਿਰੀ ਮੁਖ ਤੇ ਬਾਕ ਪਾ ਲਿਓ ਕਤੇਕ ਸੁਣ ਕਾਨ, ਅਬ ਮੱਖਣ ਕੀ ਬਾਰਤਾ ਮਿਲਿਓ ਕਰਵ ਬਖਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਇਹ ਜਿਹੜਾ ਬਚਨ ਕੀਤਾ ਹੈ ਮੁਖ ਤੋਂ ਇਹ ਕਾਫੀ ਸਾਰੇ ਸਿੱਖਾਂ ਦੇ ਵਿੱਚ ਫੈਲ ਗਿਆ ਹੈ। ਕਵੀ ਜੀ ਲਿਖਦੇ ਨੇ ਕਿ ਕਿਸ ਤਰੀਕੇ ਦੇ ਨਾਲ ਮੱਖਣ ਸ਼ਾਹ ਦੀ ਵਾਰਤਾ ਹੋਈ, ਕਿਸ ਤਰ੍ਹਾਂ ਉਹਨੇ ਸਤਿਗੁਰਾਂ ਨੂੰ ਲੱਭਿਆ, ਉਹ ਮੈਂ ਅੱਗੇ ਬਿਆਨ ਕਰਦਾ ਹਾਂ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਚਿੰਤ ਮਾਨ ਚਿਤ ਮੈਂ ਅਦਕ, ਮਨ ਕੋ ਕਸ਼ਟ ਵਿਸਾਲ, ਜਾਮ ਜਾਮ ਨੀ ਜਾਗ ਕੈ ਕਰ ਇਸ਼ਨਾਨ ਬਿਦ ਨਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੀ ਤਰਫ ਮੱਖਣ ਸ਼ਾਹ ਬਹੁਤ ਹੀ ਜ਼ਿਆਦਾ ਚਿੰਤਾ ਦੇ ਵਿੱਚ ਗਲਤਾਨ ਸੀ, ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਉਸ ਦੇ ਦੁੱਖ ਸੀ। ਜਦੋਂ ਪਹਿਰ ਰਾਤ ਰਹੀ ਤੇ ਫਿਰ ਮੱਖਣ ਸ਼ਾਹ ਉੱਠਿਆ ਹੈ, ਵਿਧੀ ਦੇ ਨਾਲ ਉਸ ਨੇ ਇਸ਼ਨਾਨ ਪਾਣੀ ਕੀਤਾ।
ਜਪ ਜੀ ਯਾਦਕ ਸਤ ਗੁਰ ਬਾਣੀ, ਪਠ ਪਠ ਦਰਸ ਕਾਮਨਾ ਠਾਨੀ।
ਜਪ ਜੀ ਸਾਹਿਬ ਇਸ ਤੋਂ ਇਲਾਵਾ ਹੋਰ ਜਿਹੜੀ ਸਤਿਗੁਰਾਂ ਦੀ ਬਾਣੀ ਸੀ ਉਸ ਦਾ ਪਾਠ ਕੀਤਾ ਤੇ ਬਾਣੀ ਦਾ ਪਾਠ ਕਰਕੇ ਫਿਰ ਸੱਚੇ ਸਤਿਗੁਰੂ ਦੇ ਦਰਸ਼ਨ ਦੀ ਕਾਮਨਾ ਆਪਣੇ ਮਨ ਦੇ ਵਿੱਚ ਮੱਖਣ ਸ਼ਾਹ ਨੇ ਧਾਰਨ ਕੀਤੀ।
ਸ੍ਰੀ ਹਰਿ ਕ੍ਰਿਸ਼ਨ ਬਾਕ ਨਹੀਂ ਝੂਠੇ, ਮਿਟੇ ਨਹੀਂ ਹੋਏ ਅਪਰ ਅਪੂਠੇ।
ਮੱਖਣ ਸ਼ਾਹ ਆਪਣੇ ਮਨ ਦੇ ਵਿੱਚ ਸੋਚਦਾ ਹੈ ਕਿ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਆਖੇ ਹੋਏ ਵਾਕ ਨੇ ਉਹ ਕਦੇ ਵੀ ਝੂਠੇ ਜਾ ਨਹੀਂ ਸਕਦੇ, ਉਹ ਕਦੇ ਵੀ ਮਿਟ ਨਹੀਂ ਸਕਦੇ। ਭਾਵ ਕਿ ਦੁਨੀਆਂ ਦੇ ਉੱਤੇ ਭਾਵੇਂ ਸਾਰੀਆਂ ਗੱਲਾਂ ਪੁੱਠੀਆਂ ਹੋ ਜਾਣ ਪਰ ਸਤਿਗੁਰਾਂ ਦਾ ਵਚਨ ਸੱਚਾ ਹੋਵੇਗਾ।
ਰਵ ਸੀਤਲ ਨਿਸ ਪਤ ਤਪ ਤਾਵੇ, ਪਵਨ ਟਿਕੈ ਨਿਜ ਮੇਰ ਹਲਾਵੇ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਉਹਨਾਂ ਚੀਜ਼ਾਂ ਦਾ ਪ੍ਰਮਾਣ ਦੇ ਰਹੇ ਨੇ ਜਿਹੜੀਆਂ ਕਦੇ ਵੀ ਇਸ ਤਰੀਕੇ ਦੇ ਨਾਲ ਨਹੀਂ ਹੋਈਆਂ। ਮਨ ਦੇ ਵਿੱਚ ਮੱਖਣ ਸ਼ਾਹ ਨੇ ਸੋਚਿਆ ਇਹ ਹੋ ਸਕਦਾ ਹੈ ਦੁਨੀਆਂ ਦੇ ਉੱਤੇ ਕਿ ਜਿਹੜਾ ਸੂਰਜ ਹੈ ਉਹ ਠੰਡਾ ਹੋ ਜਾਵੇ, ਇਹ ਵੀ ਹੋ ਸਕਦਾ ਕਿ ਜਿਹੜਾ ਚੰਦਰਮਾ ਹੈ ਉਹ ਸੂਰਜ ਦੀ ਤਰ੍ਹਾਂ ਤਪ ਜਾਵੇ। ਇਹ ਦੁਨੀਆਂ ਦੇ ਉੱਤੇ ਹੋ ਸਕਦਾ ਕਿ ਜਿਹੜੀ ਪੌਣ ਚੱਲ ਰਹੀ ਹੈ, ਜਿਹੜੀ ਹਵਾ ਚੱਲ ਰਹੀ ਹੈ, ਉਹ ਸਾਰੀ ਦੀ ਸਾਰੀ ਰੁਕ ਜਾਵੇ। ਇਹ ਵੀ ਹੋ ਸਕਦਾ ਕਿ ਜਿਹੜੇ ਵੱਡੇ ਵੱਡੇ ਪਹਾੜ ਨੇ ਸਮੇਰ ਵਰਗੇ, ਉਹ ਵੀ ਤੁਰ ਪੈਣ।
ਅਚਲਾ ਚੱਲੈ ਸਿੰਧ ਸੁੱਕ ਜਾਈ, ਹਿਮ ਸਮ ਪਾਵਕ ਤੇਜ ਬਨਾਈ।
ਜਿਹੜੀਆਂ ਨਾ ਚੱਲਣ ਵਾਲੀਆਂ ਚੀਜ਼ਾਂ ਨੇ, ਪਹਾੜ ਆਦਿਕ, ਇਹ ਹੋ ਸਕਦਾ ਕਿ ਕਦੇ ਉਹ ਪਹਾੜ ਵੀ ਮਨੁੱਖਾਂ ਦੇ ਵਾਂਗ ਤੁਰ ਪੈਣ। ਇਹ ਹੋ ਸਕਦਾ ਕਿ ਸਾਰਾ ਸਮੁੰਦਰ ਸੁੱਕ ਜਾਵੇ। ਇਹ ਵੀ ਹੋ ਸਕਦਾ ਕਿ ਜਿਹੜੀ ਬਰਫ਼ ਹੈ ਉਹ ਇਸ ਤਰ੍ਹਾਂ ਦਾ ਤੇਜ ਤੱਤਾਪਣ ਜ਼ਾਹਰ ਕਰੇ ਕਿ ਜਿਸ ਤਰ੍ਹਾਂ ਅੱਗ ਹੁੰਦੀ ਹੈ। ਪਰ ਇਹ ਕਦੇ ਨਹੀਂ ਹੋ ਸਕਦਾ ਕਿ ਸਤਿਗੁਰਾਂ ਦੇ ਆਖੇ ਹੋਏ ਬਚਨ ਝੂਠੇ ਸਾਬਤ ਹੋਣ।
ਉੱਡ ਗਣ ਗ੍ਰਹਿ ਉਲਟੇ ਫਿਰ ਤਾਵੇਂ, ਨਿਜ ਮਿਰ ਯਾਦਾ ਜਗਤ ਨਸਾਵੇਂ।
ਜਿਹੜੇ ਤਾਰੇ ਨੇ ਤੇ ਜਿਹੜੇ ਗ੍ਰਹਿ ਨੇ, ਇਹ ਭਾਵੇਂ ਸਾਰੇ ਦੇ ਸਾਰੇ ਉਲਟੇ ਹੋ ਜਾਣ, ਪੁੱਠੇ ਹੋ ਜਾਣ, ਦੁਨੀਆਂ ਦੀ ਜਿੰਨੀ ਵੀ ਮਰਿਆਦਾ ਅਕਾਲ ਪੁਰਖ ਦੇ ਵੱਲੋਂ ਬੱਝੀ ਹੋਈ ਹੈ, ਇਹ ਭਾਵੇਂ ਸਾਰੀ ਮਰਿਆਦਾ ਟੁੱਟ ਜਾਵੇ।
ਤਉ ਨ ਸਤਿਗੁਰ ਹੋਏ ਬਚ ਕੂਰਾ, ਕਾਰਨ ਕਰਨ ਦੇਣ ਬਰ ਸੂਰਾ।
ਮੱਖਣ ਸ਼ਾਹ ਸੋਚਦਾ ਕਿ ਇਹ ਸਾਰੀਆਂ ਗੱਲਾਂ ਹੋ ਸਕਦੀਆਂ ਨੇ, ਪਰ ਕਦੇ ਇਹ ਨਹੀਂ ਹੋ ਸਕਦਾ ਕਿ ਸਤਿਗੁਰਾਂ ਦਾ ਆਖਿਆ ਹੋਇਆ ਬਚਨ ਝੂਠਾ ਹੋਵੇ।
ਕਾਰਨ ਕਰਨ ਦੇਣ ਬਰ ਸੂਰਾ,
ਭਾਵ ਕਿ ਸੂਰਮਿਆਂ ਨੂੰ, ਦੇਵਤਿਆਂ ਨੂੰ, ਸਾਰਿਆਂ ਨੂੰ ਸਤਿਗੁਰੂ ਜੀ ਵਰਦਾਨ ਦੇਣ ਵਾਲੇ ਨੇ, ਉਹ ਕਾਰਨ ਵੀ ਆਪ ਬਣਦੇ ਨੇ ਤੇ ਕਰਦੇ ਵੀ ਆਪ ਨੇ। ਇਸ ਤਰੀਕੇ ਦੇ ਨਾਲ ਸਤਿਗੁਰੂ ਹਰਿਕ੍ਰਿਸ਼ਨ ਜੀ ਨੇ ਜਿਹੜਾ ਬਚਨ ਕੀਤਾ ਹੈ ਉਹ ਝੂਠਾ ਨਹੀਂ ਹੋ ਸਕਦਾ, ਭਾਵੇਂ ਦੁਨੀਆਂ ਦੇ ਉੱਤੇ ਕੁਝ ਵੀ ਹੋ ਜਾਵੇ।
ਕਾਹੇ ਉਹ ਬਕਾਲੇ ਮੈਂ ਗੁਰ ਰਹਿ, ਬਾਬਾ ਨਾਮ ਬਾਕ ਤਿੰਨ ਹੈ।
ਮੱਖਣ ਸ਼ਾਹ ਸੋਚਦਾ ਕਿ ਸਤਿਗੁਰੂ ਹਰਿਕ੍ਰਿਸ਼ਨ ਜੀ ਨੇ ਬਚਨ ਕੀਤਾ ਹੈ ਕਿ ਬਕਾਲੇ ਦੇ ਵਿੱਚ ਗੁਰੂ ਰਹਿੰਦਾ ਹੈ, ਬਾਬਾ ਨਾਮ ਦੇ ਨਾਲ ਉਹਨਾਂ ਨੇ ਗੁਰੂ ਨੂੰ ਸੰਬੋਧਨ ਕੀਤਾ।
ਯਾਂ ਤੇ ਮੈਂ ਜਾਣਵ ਗਤ ਐਸੇ, ਹੈ ਅਪਰਾਧ ਮੋਹੇ ਮੈਂ ਕੈਸੇ।
ਇਸ ਕਰਕੇ ਮੱਖਣ ਸ਼ਾਹ ਸੋਚਦਾ ਹੈ ਕਿ ਗੁਰੂ ਤੇ ਬਕਾਲੇ ਦੇ ਵਿੱਚ ਹੀ ਹੈ, ਮੇਰੇ ਵਿੱਚ ਹੀ ਕੋਈ ਅਪਰਾਧ ਹੈ, ਮੇਰੇ ਵਿੱਚ ਹੀ ਕੋਈ ਖੋਟ ਹੈ ਕਿ ਮੈਂ ਸਤਿਗੁਰੂ ਨੂੰ ਲੱਭ ਨਹੀਂ ਸਕਿਆ, ਕਿਉਂਕਿ ਸਤਿਗੁਰਾਂ ਦਾ ਬਚਨ ਝੂਠਾ ਹੋ ਨਹੀਂ ਸਕਦਾ। ਉਹਨਾਂ ਨੇ ਬਚਨ ਕੀਤਾ ਬਕਾਲੇ ਦੇ ਵਿੱਚ ਗੁਰੂ ਹੈ ਤੇ ਮੈਂ ਸਾਰਿਆਂ ਦੇ ਚਰਨਾਂ ਦੇ ਉੱਤੇ ਆਪਣੀ ਭੇਟਾ ਵੀ ਅਰਪਣ ਕਰ ਦਿੱਤੀ ਹੈ, ਮਨੋ ਕਾਮਨਾ ਵੀ ਉਹਨਾਂ ਦੇ ਚਰਨਾਂ ਦੇ ਵਿੱਚ ਜਾ ਕੇ ਮੰਗੀਆਂ ਨੇ, ਪਰ ਫੇਰ ਵੀ ਮੈਨੂੰ ਗੁਰੂ ਦੀ ਪ੍ਰਾਪਤੀ ਨਹੀਂ ਹੋਈ। ਇਸ ਕਰਕੇ ਮੇਰੇ ਵਿੱਚ ਹੀ ਖੋਟ ਹੈ, ਮੇਰੇ ਵਿੱਚ ਹੀ ਕੋਈ ਅਪਰਾਧ।
ਜਿਸ ਤੇ ਮੁਝ ਨਹੀਂ ਦਰਸ਼ਨ ਦੀਨਸ, ਆਪਣੋ ਆਪ ਛੁਪਾਵਨ ਕੀਨਸ।
ਮੱਖਣ ਸ਼ਾਹ ਸੋਚਦਾ ਹੈ ਕਿ ਇਸ ਕਰਕੇ ਮੇਰੇ ਵਿੱਚ ਅਪਰਾਧ ਜਾਣ ਕੇ ਗੁਰੂ ਨੇ ਮੈਨੂੰ ਦਰਸ਼ਨ ਨਹੀਂ ਦਿੱਤਾ, ਆਪਣੇ ਆਪ ਦਾ ਮੇਰੇ ਕੋਲੋਂ ਲੁਕੋ ਰੱਖਿਆ।
ਬਿਨ ਦੇਖੇ ਮੈਂ ਹਟ ਕੇ ਜਾਵੋ, ਮਨ ਮੁਖਤਾ ਪਦਵੀ ਕੋ ਪਾਵੋ।
ਸੋਚਦਾ ਹੈ ਮੱਖਣ ਸ਼ਾਹ ਕਿ ਜੇਕਰ ਮੈਂ ਬਗੈਰ ਸਤਿਗੁਰਾਂ ਦੇ ਦਰਸ਼ਨ ਕੀਤਿਆਂ ਹੀ ਇਥੋਂ ਮੁੜ ਕੇ ਚਲਿਆ ਜਾਵਾਂ ਤੇ ਫੇਰ ਮਨ ਮੁਖਤਾ ਦੀ ਜਿਹੜੀ ਪਦਵੀ ਹੈ ਉਹ ਮੈਨੂੰ ਮਿਲੇਗੀ, ਭਾਵ ਕਿ ਮੇਰੀ ਇਹ ਮਨ ਦੀ ਗੱਲ ਹੋਵੇ।
ਸਿੱਖਿਆਣ ਵਿਖੇ ਬਿਦਤ ਹੈ ਐਸੇ, ਮੱਖਣ ਗੁਰੂ ਨ ਦਰਸਿਓ ਕੈਸੇ।
ਸੋਚਦਾ ਹੈ ਕਿ ਸਾਰਿਆਂ ਸਿੱਖਾਂ ਦੇ ਵਿੱਚ ਇਹ ਗੱਲ ਪ੍ਰਗਟ ਹੋ ਜਾਏਗੀ ਕਿ ਮੱਖਣ ਨੇ ਗੁਰੂ ਦਾ ਦਰਸ਼ਨ ਨਹੀਂ ਕੀਤਾ।
ਮੁਝ ਪਾਛੇ ਕਬ ਹੂੰ ਗੁਰ ਸੂਰ, ਪ੍ਰਗਟੈ ਹੋਏਗੇ ਜਗਤ ਜਰੂਰ।
ਸੋਚਦਾ ਹੈ ਮੱਖਣ ਸ਼ਾਹ ਕਿ ਮੇਰੇ ਜਾਣ ਤੋਂ ਪਿੱਛੋਂ ਕਦੇ ਨਾ ਕਦੇ ਜਿਹੜਾ ਗੁਰੂ ਸੂਰਮਾ ਹੈ ਉਹ ਸੂਰਜ ਦੇ ਵਾਂਗ ਜਰੂਰ ਹੀ ਦੁਨੀਆਂ ਦੇ ਉੱਤੇ ਪ੍ਰਗਟ ਹੋਵੇਗਾ।
ਕਹਿੰਦਾ ਸ੍ਰੀ ਹਰਿ ਕ੍ਰਿਸ਼ਨ ਬਾਕ ਹੋਏ ਸਾਚਾ, ਮੈਂ ਪਰੰਤੂ ਸਿੱਖੀ ਮੈਂ ਕਾਚਾ।
ਸਤਿਗੁਰੂ ਹਰਿਕ੍ਰਿਸ਼ਨ ਜੀ ਦਾ ਆਖਿਆ ਹੋਇਆ ਜਿਹੜਾ ਵਾਕ ਹੈ ਉਹ ਤੇ ਜਰੂਰ ਸੱਚਾ ਹੋਵੇਗਾ, ਪਰ ਜੇ ਮੈਂ ਮੁੜ ਕੇ ਚਲਾ ਗਿਆ ਤੇ ਫੇਰ ਮੈਂ ਸਿੱਖੀ ਦੇ ਵਿੱਚ ਕੱਚਾ ਸਾਬਤ ਹੋਵਾਂਗਾ।
ਯਾਂ ਤੇ ਖਾਣ ਪਾਣ ਤਜ ਕਰਕੇ, ਮੈਂ ਬੈਠੋ ਸਤ ਗੁਰੂ ਸਿਮਰ ਕੈ।
ਇਸ ਕਰਕੇ ਮੱਖਣ ਸ਼ਾਹ ਨੇ ਮਨ ਦੇ ਵਿਚ ਵਿਚਾਰ ਕੀਤੀ ਹੈ ਕਿ ਅੱਜ ਤੋਂ ਬਾਅਦ ਮੈਂ ਕੁਝ ਵੀ ਨਹੀਂ ਖਾਵਾਂਗਾ, ਕੁਝ ਵੀ ਨਹੀਂ ਪੀਵਾਂਗਾ, ਖਾਣਾ ਪੀਣਾ ਛੱਡ ਕੇ ਹੁਣ ਮੈਂ ਸੱਚੇ ਸਤਿਗੁਰੂ ਨੂੰ ਹੀ ਯਾਦ ਕਰਾਂਗਾ।
ਨਿਜ ਸਵਾਮੀ ਕੋ ਦਰਸ਼ਨ ਪਾਵੋ, ਨਾਹ ਤੇ ਆਪਣੋ ਪ੍ਰਾਣ ਨਸਾਵੋ।
ਮੱਖਣ ਸ਼ਾਹ ਨੇ ਆਪਣੇ ਮਨ ਦੇ ਵਿਚ ਦ੍ਰਿੜ ਸੰਕਲਪ ਕੀਤਾ ਹੈ, ਇਹ ਪ੍ਰਣ ਕੀਤਾ ਹੈ, ਨਾ ਖਾਵਾਂਗਾ ਨਾ ਪੀਵਾਂਗਾ ਜਿੰਨਾ ਚਿਰ ਗੁਰੂ ਦਾ ਦਰਸ਼ਨ ਨਹੀਂ ਹੁੰਦਾ। ਇਸ ਤੋਂ ਇਲਾਵਾ ਕਹਿੰਦਾ ਕਿ ਮੈਂ ਆਪਣੇ ਪ੍ਰਾਣ ਤਿਆਗ ਦਿਆਂਗਾ, ਮਰ ਜਾਵਾਂਗਾ, ਪਰ ਗੁਰੂ ਦਾ ਦਰਸ਼ਨ ਜ਼ਰੂਰ ਕਰਾਂਗਾ।
ਆਪਣ ਸਾਥ ਸੋ ਨਹੀਂ ਬਖਾਨਾ, ਨੇਮ ਬਿਖਾਦ ਮਾਣ ਮਨ ਠਾਨਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਆਪਣੇ ਪਰਿਵਾਰ ਨੂੰ ਤੇ ਆਪਣੇ ਨਾਲ ਦੇ ਸਾਥੀਆਂ ਨੂੰ ਇਸ ਪ੍ਰਣ ਦੇ ਬਾਰੇ ਮੱਖਣ ਸ਼ਾਹ ਨੇ ਕੁਝ ਵੀ ਨਹੀਂ ਦੱਸਿਆ ਕਿ ਮੈਂ ਇਸ ਤਰ੍ਹਾਂ ਦਾ ਪ੍ਰਣ ਧਾਰਨ ਕੀਤਾ ਹੈ, ਪਰ ਆਪਣੇ ਪ੍ਰਣ ਨੂੰ ਉਸੇ ਦਿਨ ਤੋਂ ਮੱਖਣ ਸ਼ਾਹ ਨਿਭਾਉਣ ਲੱਗਾ।
ਭਾਈ ਪੋਰ ਬੈਠਿਓ ਨਿਜ ਡੇਰੇ, ਮਨ ਮੈਂ ਗਿਣਤੀ ਕਰਤ ਕਨੇਰੇ।
ਜਦੋਂ ਸਵੇਰ ਹੋਈ ਆਪਣੇ ਡੇਰੇ ਦੇ ਵਿਚ ਬੈਠਾ ਤੇ ਮਨ ਦੇ ਵਿਚ ਅਨੇਕਾਂ ਹੀ ਸੋਚਾਂ ਸੋਚ ਰਹਿ ਮੱਖਣ ਸ਼ਾਹ।
ਦਿਵਸ ਚੜਿਓ ਕੇਤਕ ਜਬ ਹੇਰ, ਨਰ ਸੋ ਡੀਨ ਕੇ ਪਹੁੰਚੇ ਫੇਰ।
ਜਦੋਂ ਹੀ ਦਿਨ ਦਾ ਚੜਾ ਹੋਇਆ ਤੇ ਜਿਹੜੇ ਝੂਠੇ ਸੋਢੀ ਸਨ ਉਹਨਾਂ ਦੇ ਆਦਮੀ ਫਿਰ ਤੋਂ ਮੱਖਣ ਸ਼ਾਹ ਦੇ ਡੇਰੇ ਦੇ ਉੱਤੇ ਪਹੁੰਚ ਗਏ।
ਚੌਦਿਸ਼ ਮੇ ਬੈਠੇ ਤਬ ਆਏ, ਅਨਕ ਭਾਂਤ ਕੀ ਬਾਤ ਬਣਾਏ।
ਮੱਖਣ ਸ਼ਾਹ ਦੇ ਚਾਰ ਸਫੇਰੇ ਉਹ ਸਾਰੇ ਆਣ ਕੇ ਬੈਠ ਗਏ ਨੇ, ਅਨੇਕਾਂ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਮੱਖਣ ਸ਼ਾਹ ਨੂੰ ਕਰਨੀਆਂ ਸ਼ੁਰੂ ਕੀਤੀਆਂ।
ਮੱਖਣ ਕੇ ਔਰ ਲਗੈ ਨਾ ਕੋਈ, ਮਹਾ ਬਿਖਾਦ ਮਾਣ ਮਨ ਹੋਈ।
ਭਾਵੇਂ ਕਿ ਬੜੀਆਂ ਉਹ ਗੱਲਾਂ ਕਰਦੇ ਨੇ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੱਖਣ ਦੇ ਮਨ ਨੂੰ ਉਹਨਾਂ ਦੀ ਆਖੀ ਹੋਈ ਕੋਈ ਵੀ ਗੱਲ ਚੰਗੀ ਨਹੀਂ ਲੱਗਦੀ। ਜਿਵੇਂ ਜਿਵੇਂ ਗੱਲਾਂ ਕਰਦੇ ਨੇ ਤਿਵੇਂ ਤਿਵੇਂ ਮੱਖਣ ਸ਼ਾਹ ਦੇ ਮਨ ਨੂੰ ਬੜੀ ਠੇਸ ਲੱਗਦੀ ਹੈ, ਕਿਉਂਕਿ ਉਹਨਾਂ ਦੇ ਆਖੇ ਲੱਗ ਕੇ ਇਹ ਸਾਰਿਆਂ ਸੋਢੀਆਂ ਨੂੰ ਪੂਜ ਆਇਆ, ਪਰ ਸੱਚਾ ਸਾਬਤ ਕੋਈ ਨਹੀਂ ਹੋਇਆ।
ਕਹਿਤ ਪਰਸ ਪਰ ਬਾਕ ਕਨੇਰੇ, ਬੈਠਿਓ ਬਿਤੀ ਕਿਤਕ ਜਬ ਦੇਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਪਰਸ ਪਰ ਬਹੁਤੀਆਂ ਸਾਰੀਆਂ ਗੱਲਾਂ ਬਾਤਾਂ ਹੋਈਆਂ ਤੇ ਕਵੀ ਜੀ ਲਿਖਦੇ ਨੇ ਕਿ ਜਦੋਂ ਥੋੜਾ ਸਮਾਂ ਇਸੇ ਤਰੀਕੇ ਦੇ ਨਾਲ ਬਤੀਤ ਹੋਇਆ।
ਮੱਖਣ ਸ਼ਾਹ ਦੀਨ ਮਨ ਕਹਿਓ, ਅਪਰ ਪੇ ਸੋਢੀ ਕੋ ਇਕ ਰਹਿਓ।
ਉਹਨਾਂ ਸਾਰਿਆਂ ਨੂੰ ਜਿਹੜੇ ਕਿ ਦੂਸਰਿਆਂ ਸੋਢੀਆਂ ਦੀ ਸਿਫਤਾਂ ਦਾ ਬਿਆਨ ਕਰ ਰਹੇ ਸਨ, ਉਹਨਾਂ ਨੂੰ ਕਹਿੰਦਾ ਕਿ ਹੋਰ ਮੈਨੂੰ ਕੋਈ ਵੀ ਗੱਲ ਨਾ ਦੱਸੋ। ਕਹਿੰਦਾ ਕਿ ਮੈਂ ਤੁਹਾਡੇ ਤੋਂ ਸਿਰਫ ਇੱਕੋ ਹੀ ਗੱਲ ਦੀਨ ਮਨ ਦੇ ਨਾਲ ਪੁੱਛਦਾ ਹਾਂ ਕਿ ਮੈਨੂੰ ਦੱਸੋ, ਅਪਰ ਪੇ ਸੋਢੀ ਕੋ ਇਕ ਰਹਿਓ, ਕਿ ਬਕਾਲੇ ਪਿੰਡ ਦੇ ਵਿਚ ਇਹਨਾਂ ਬਾਹੀਆਂ ਸੋਢੀਆਂ ਤੋਂ ਬਗੈਰ ਕੋਈ ਹੋਰ ਵੀ ਸੋਢੀ ਰਹਿੰਦਾ ਹੈ ਕਿ ਨਹੀਂ ਰਹਿੰਦਾ।
ਜਿਸ ਟਿਗ ਮੋਤੇ ਭੇਟ ਨਾ ਗਈ, ਆਪਣੇ ਆਪ ਕੀ ਸੁਧ ਨਹੀਂ ਦਈ।
ਕਹਿੰਦਾ ਬਸ ਇੰਨੀ ਗੱਲ ਦੱਸੋ ਕਿ ਕੋਈ ਹੋਰ ਵੀ ਸੋਢੀ ਇੱਥੇ ਰਹਿੰਦਾ ਜਿਹਦੇ ਕੋਲ ਮੇਰੀ ਭੇਟਾ ਨਹੀਂ ਪਹੁੰਚੀ ਤੇ ਜਿਹਨੇ ਆਪਣੇ ਆਪ ਦੀ ਕੋਈ ਖਬਰ ਨਹੀਂ ਦਿੱਤੀ।
ਹੋਏ ਜੇ ਕੋਈ ਬਤਾਵੋ ਮੋਹੀ, ਮਾਵੇਂ ਆਗਮਨ ਸਫਲਤਾ ਹੋਈ।
ਉਹਨਾਂ ਨੂੰ ਮੱਖਣ ਸ਼ਾਹ ਕਹਿੰਦਾ ਕਿ ਜੇਕਰ ਇਹਨਾਂ ਤੋਂ ਇਲਾਵਾ ਹੋਰ ਕੋਈ ਸੋਢੀ ਇੱਥੇ ਰਹਿੰਦਾ ਤੇ ਮੈਨੂੰ ਉਸ ਦਾ ਪਤਾ ਦੇਵੋ, ਤਾਂ ਕਿ ਉਹਦੇ ਚਰਨਾਂ ਦੇ ਵਿਚ ਵੀ ਮੈਂ ਜਾ ਕੇ ਆਪਣੀ ਭੇਟਾ ਰੱਖਾਂ, ਤਾਂ ਕਿ ਮੇਰਾ ਇੱਥੇ ਆਉਣਾ ਸਫਲ ਹੋ ਜਾਵੇ।
ਸੁਣਤ ਮਸੰਦ ਮੇਵੜਨ ਸਾਰੇ, ਕਰ ਵਿਚਾਰ ਕੋ ਬਾਕ ਉਚਾਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਮਸੰਦਾਂ ਨੇ ਤੇ ਮੇਵੜਿਆਂ ਨੇ ਇਸ ਤਰ੍ਹਾਂ ਦੀ ਮੱਖਣ ਸ਼ਾਹ ਦੀ ਗੱਲ ਸੁਣੀ ਤੇ ਫੇਰ ਉਹਨਾਂ ਨੇ ਮਨ ਦੇ ਵਿਚ ਵਿਚਾਰ ਕਰਕੇ ਇਸ ਤਰ੍ਹਾਂ ਆਖਿਆ।
ਕਹਿੰਦੇ ਨੇ ਇੱਕ ਰਹਿਤ ਥੇ ਬੀਚ ਬਕਾਲੇ, ਆਏ ਵਹਿਰ ਤੇ ਕਿਤਕ ਬਹਾਲੇ।
ਕਹਿੰਦੇ ਨੇ ਇੱਕ ਤੇ ਸੋਢੀ ਪਹਿਲਾਂ ਹੀ ਇੱਥੇ ਰਹਿੰਦਾ ਸੀ ਤੇ ਜਿਹੜੇ ਬਾਕੀ ਬਹੁਤੇ ਸਾਰੇ ਆਏ ਨੇ ਉਹਦੇ ਬਾਅਦ ਦੇ ਵਿਚ ਆਏ ਨੇ। ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਹਰਿਕ੍ਰਿਸ਼ਨ ਜੀ ਦੇ ਆਖੇ ਹੋਏ ਵਾਕ ਤੋਂ ਬਾਅਦ, ਮੈਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਜਦੋਂ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ ਸੀ ਕਿ ਬਾਬਾ ਵਸੈ ਗ੍ਰਾਮ ਬਕਾਲੇ, ਉਸ ਵੇਲੇ ਸਿਰਫ ਤੇਗ ਬਹਾਦਰ ਜੀ ਹੀ ਬਕਾਲੇ ਪਿੰਡ ਦੇ ਵਿਚ ਰਹਿੰਦੇ ਸਨ, ਹੋਰ ਕੋਈ ਵੀ ਸੋਢੀ ਨਹੀਂ ਸੀ ਰਹਿੰਦਾ। ਸਤਿਗੁਰੂ ਹਰਿਕ੍ਰਿਸ਼ਨ ਜੀ ਦੇ ਇਸ ਤਰ੍ਹਾਂ ਦੇ ਵਾਕ ਨੂੰ ਸੁਣ ਕੇ ਬਾਕੀ ਸਾਰਿਆਂ ਸੋਢੀਆਂ ਨੇ ਉਥੇ ਧੀਰ ਮਲ ਵਰਗਿਆਂ ਨੇ ਬਾਅਦ ਦੇ ਵਿਚ ਡੇਰਾ ਲਾਇਆ ਸੀ। ਇਸ ਤਰ੍ਹਾਂ ਦੀ ਗੱਲ ਇੱਕ ਮਸੰਦ ਨੇ ਆਖੀ ਹੈ। ਕਹਿੰਦਾ ਸੂਰਜ ਮਲ ਕੀ ਸੰਤ ਧਿਆਦ, ਸਭਨ ਭੇਟ ਦੇ ਸਹਿ ਮਰਯਾਦ। ਕਹਿੰਦਾ ਕਿ ਸੂਰਜ ਮਲ ਜੀ ਦੀ ਜਿੰਨੀ ਵੀ ਔਲਾਦ ਸੀ, ਉਨ੍ਹਾਂ ਦੀ ਜਿੰਨੀ ਵੀ ਸੰਤਾਨ ਸੀ, ਉਨ੍ਹਾਂ ਸਾਰਿਆਂ ਨੂੰ ਤੁਸੀਂ ਮਰਯਾਦਾ ਦੇ ਨਾਲ ਭੇਟਾ ਦੇ ਚੁੱਕੇ। ਇੱਕ ਗੁਰੂ ਹਰ ਗੋਬਿੰਦ ਕੋ ਨੰਦ, ਆਖੇ ਤੇਗ ਬਹਾਦਰ ਚੰਦ। ਉਹ ਦੱਸਣ ਵਾਲਾ ਦੱਸਦਾ ਹੈ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਇੱਕ ਪੁੱਤਰ ਵੀ ਇੱਥੇ ਰਹਿੰਦਾ ਹੈ ਜਿਹੜਾ ਸਾਰਿਆਂ ਤੋਂ ਛੋਟਾ ਹੈ ਤੇ ਜਿਹਦਾ ਨਾਮ ਹੈ ਤੇਗ ਬਹਾਦਰ। ਜਿਸ ਕੋ ਸੁਧ ਨਹੀਂ ਜਗ ਬਿਵਹਾਰੇ, ਸੁਣੇ ਨ ਕਿਸ ਤੇ ਨਹਿਨ ਉਚਾਰੇ। ਨਾਲੇ ਤੇ ਸਤਿਗੁਰੂ ਤੇਗ ਬਹਾਦਰ ਦੇ ਬਾਰੇ ਮੱਖਣ ਸ਼ਾਹ ਨੂੰ ਉਸ ਮਸੰਦ ਨੇ ਦੱਸਿਆ ਤੇ ਨਾਲ ਹੀ ਕਹਿੰਦਾ ਹੈ ਕਿ ਇੱਕ ਗੱਲ ਯਾਦ ਰੱਖ, ਉਹ ਜੋ ਤੇਗ ਬਹਾਦਰ ਹੈ ਉਹਨੂੰ ਦੁਨੀਆਂ ਦੀ ਕੋਈ ਵੀ ਸੋਝੀ ਨਹੀਂ ਹੈ। ਉਹ ਦੁਨੀਆਂ ਦੇ ਕਿਸੇ ਵਿਹਾਰ ਨੂੰ ਨਹੀਂ ਜਾਣਦਾ, ਨਾ ਕਿਸੇ ਦੀ ਗੱਲ ਨੂੰ ਕਦੇ ਸੁਣਦਾ ਤੇ ਨਾ ਹੀ ਕਿਸੇ ਦੇ ਨਾਲ ਗੱਲ ਕਰਦਾ ਹੈ। ਕਿਉਂਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿਚ ਆਉਂਦਾ ਕਿ ਲੋਕੀ ਸਤਿਗੁਰਾਂ ਨੂੰ ਕਹਿੰਦੇ ਸਨ ਤੇਗਾ ਕਮਲਾ। ਉਹ ਮਸੰਦ ਨੇ ਇਸੇ ਤਰ੍ਹਾਂ ਆਖਿਆ, ਕਹਿੰਦਾ ਦੁਨੀਆਂ ਦੀ ਕੋਈ ਸੋਝੀ ਨਹੀਂ ਹੈ, ਉਹ ਨਾ ਕਿਸੇ ਦੇ ਨਾਲ ਬੋਲਦਾ ਤੇ ਨਾ ਹੀ ਕਿਸੇ ਦੀ ਗੱਲ ਕੋਈ ਸੁਣਦਾ। ਜਹਾਂ ਏਕਾਂਤ ਥਾਂ ਤਹਿ ਰਹਿ, ਮਸਤ ਸੁਭਾਏ ਸਦਾ ਜਿਸ ਹੈ। ਕਹਿੰਦਾ ਬੜਾ ਮਸਤ ਜਿਹਾ ਉਹਦਾ ਸੁਭਾਅ ਹੈ, ਜਿੱਥੇ ਏਕਾਂਤ ਹੁੰਦੀ ਹੈ ਉਥੇ ਹੀ ਜ਼ਿਆਦਾਤਰ ਉਹ ਰਹਿੰਦਾ। ਬਦਨ ਅੱਛਾ ਦਿਓ ਪਾਰਿਓ ਰਹਿਤ ਹੈ, ਲੈਣ ਦੇਣ ਕੀ ਸੁਧ ਨਹੀਂ ਲਹਤ ਹੈ। ਕੱਪੜਾ ਮੂੰਹ ਦੇ ਉੱਤੇ ਪਾ ਕੇ ਉਹ ਲੰਮਾ ਪਿਆ ਰਹਿੰਦਾ, ਲੈਣ ਤੇ ਦੇਣ ਦੀ ਉਸ ਨੂੰ ਕੋਈ ਸੋਝੀ ਨਹੀਂ। ਨਹਿਣ ਕਦਾ ਚਿਤ ਕੋ ਤੇ ਮਨ, ਇਹ ਨਲਾਇਕ ਸਭ ਹੀ ਜਾਣ। ਉਹ ਮਸੰਦ ਕਹਿੰਦਾ ਕਿ ਕਦਾ ਚਿਤ ਵੀ ਭਾਵ ਕੇ ਕਦੇ ਵੀ ਕੋਈ ਉਸ ਨੂੰ ਕਿਸੇ ਤਰ੍ਹਾਂ ਵੀ ਨਹੀਂ ਮੰਨਦਾ, ਇਹ ਨਲਾਇਕ ਸਭ ਹੀ ਜਾਣ। ਮਸੰਦ ਕਹਿੰਦਾ ਕਿ ਉਹ ਨਲਾਇਕ ਹੈ, ਕਿਸੇ ਕੰਮ ਦਾ ਨਹੀਂ ਹੈ, ਇਹ ਸਾਰੇ ਹੀ ਜਾਣਦੇ ਨੇ, ਇਸ ਕਰਕੇ ਉਸ ਸੋਢੀ ਨੂੰ ਕੋਈ ਨਹੀਂ ਮਿਲਦਾ, ਕੋਈ ਉਸ ਨੂੰ ਮੱਥਾ ਨਹੀਂ ਟੇਕਦਾ ਤੇ ਨਹੀਂ ਮੰਨਦਾ। ਖਾਣ ਪਾਣ ਕੀ ਪੀ ਸੁਧ ਨਾਹੀ, ਕਹਾਂ ਅਪਰ ਕੀ ਹੈ ਤਿਸ ਮਾਹੀ। ਮਸੰਦ ਮੱਖਣ ਸ਼ਾਹ ਨੂੰ ਕਹਿੰਦਾ ਕਿ ਹੋਰ ਉਸ ਤੇਗੇ ਨੂੰ ਕਿਹੜੀ ਸੋਝੀ ਹੋਣੀ ਹੈ, ਉਹਨੂੰ ਖਾਣ ਪੀਣ ਦੀ ਵੀ ਕੋਈ ਸੁਰਤ ਨਹੀਂ, ਕੋਈ ਖਬਰ ਨਹੀਂ। ਰਹਿ ਨਾ ਸਕੋ ਦੇਖੇ ਬਿਨ ਤਾਹੀ, ਤਾਂ ਤੁਮ ਪਿਖੋ ਜਥਾਗਤ ਆਹੀ। ਮਸੰਦ ਮੱਖਣ ਸ਼ਾਹ ਨੂੰ ਕਹਿੰਦਾ ਕਿ ਜੇਕਰ ਉਹਨੂੰ ਦੇਖੇ ਤੋਂ ਬਗੈਰ ਤੂੰ ਨਹੀਂ ਰਹਿੰਦਾ ਤੇ ਜਾ ਦੇਖ ਲਾ, ਤੈਨੂੰ ਆਪੇ ਪਤਾ ਲੱਗ ਜਾਏਗਾ ਉਹ ਕਿੱਦਾਂ ਦਾ। ਤਿੰਨ ਕੇ ਸ਼੍ਰੁਤਵਾ ਮੱਖਣ ਸ਼ਾਹ, ਕੁਛ ਕ ਭਇਓ ਮਨ ਮੈਂ ਉਤ ਸ਼ਾਹ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਮੱਖਣ ਸ਼ਾਹ ਦੇ ਕੰਨ ਦੇ ਵਿਚ ਇਹ ਆਵਾਜ਼ ਪਈ ਹੈ ਕਿ ਕੋਈ ਸੋਢੀ ਅਜੇ ਰਹਿੰਦਾ ਜਿਹਦਾ ਮੈਂ ਜਾ ਕੇ ਦਰਸ਼ਨ ਨਹੀਂ ਕੀਤਾ, ਕੋਈ ਐਸਾ ਵੀ ਸੋਢੀ ਹੈ ਜਿਹਦੇ ਚਰਨਾਂ ਦੇ ਵਿਚ ਮੈਂ ਆਪਣੀ ਭੇਟਾ ਅਰਪਣ ਨਹੀਂ ਕੀਤੀ, ਕੋਈ ਐਸਾ ਵੀ ਸੋਢੀ ਰਹਿੰਦਾ ਜਿਹਦੇ ਚਰਨਾਂ ਦੇ ਵਿਚ ਮੈਂ ਆਪਣੀ ਮਨ ਦੀ ਗੱਲ ਬਿਆਨ ਨਹੀਂ ਕੀਤੀ, ਤੇ ਮਨ ਦੇ ਵਿਚ ਕੁਝ ਮੱਖਣ ਸ਼ਾਹ ਦੇ ਉਤਸ਼ਾਹ ਪੈਦਾ ਹੋਇਆ ਕਿ ਹੋ ਸਕਦਾ ਜਿਹੜਾ ਸੋਢੀ ਰਹਿ ਗਿਆ ਹੈ ਇਹੀ ਅਸਲੀ ਗੁਰੂ ਹੋਵੇ। ਦਾਹਨ ਬਿਲੋਚਣ ਫਰਕਨ ਲਾਗਾ, ਮਨੋ ਕੂਰਿਓ ਪਾਵਨ ਲਾਗਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਣਦਿਆਂ ਸਾਰ ਹੀ ਇਸ ਗੱਲ ਨੂੰ ਮੱਖਣ ਸ਼ਾਹ ਦੀ ਜਿਹੜੀ ਸੱਜੀ ਅੱਖ ਹੈ ਉਹ ਫਰਕਣ ਲੱਗ ਪਈ ਹੈ, ਕਿਉਂਕਿ ਮਾਨਤਾ ਹੈ ਇਸ ਤਰ੍ਹਾਂ ਦੀ ਕਿ ਜੇਕਰ ਮਨੁੱਖ ਦੀ ਸੱਜੀ ਅੱਖ ਫਰਕੇ ਤੇ ਬੜੀ ਸ਼ੁਭ ਹੁੰਦੀ ਹੈ, ਬੜੀ ਚੰਗੀ ਹੁੰਦੀ ਹੈ,
ਕਵੀ ਜੀ ਪ੍ਰਮਾਣ ਦਿੰਦੇ ਨੇ ਕਿ ਮੱਖਣ ਸ਼ਾਹ ਦੀ ਸੱਜੀ ਅੱਖ ਫਰਕੀ ਹੈ, ਮਨੋ ਜਾਂ ਕੂਰੇ ਉਹ ਪਾਵਣ ਲਾਗਾ, ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਮੱਖਣ ਸ਼ਾਹ ਦੇ ਕੀਤੇ ਹੋਏ ਕਰਮ ਜਾਗ ਪਏ ਹੋਣ। ਸਭ ਮੈਂ ਕਹਿਓ ਚਲਨ ਤਿੰਨ ਪਾਹੀ, ਦੇਓ ਪਾਇਨ ਚਖ ਦਰ ਸਾਹੀ। ਉਸੇ ਵੇਲੇ ਮੱਖਣ ਸ਼ਾਹ ਨੇ ਆਪਣੇ ਨਾਲ ਦੇ ਸਾਥੀਆਂ ਨੂੰ ਆਖਿਆ ਕਿ ਚਲੋ ਉਹਨਾਂ ਦੇ ਕੋਲ ਚੱਲੀਏ, ਉਹਨਾਂ ਦੇ ਜਾ ਕੇ ਦਰਸ਼ਨ ਕਰੀਏ ਤੇ ਭੇਟਾ ਆਪਣੇ ਅਰਪਣ ਕਰੀਏ। ਤਿਆਰੀ ਕਰੀ ਗਮਨ ਕੇ ਕਾਰਨ, ਪੀਰ ਮਲ ਨਰ ਕੀ ਹਟ ਕਾਵਣ। ਜਦੋਂ ਮੱਖਣ ਸ਼ਾਹ ਨੇ ਜਾਣ ਦੀ ਪੂਰੀ ਤਿਆਰੀ ਕਰ ਲਈ, ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਧੀਰ ਮਲ ਦਾ ਮਸੰਦ ਸੀ ਉਹਨੇ ਫਿਰ ਰੋਕਿਆ ਮੱਖਣ ਸ਼ਾਹ ਨੂੰ। ਕਹਿੰਦਾ ਤੁਮ ਕੋ ਉਚਿਤ ਨਾ ਤਿੰਨ ਪੈ ਜਾਣੋ, ਜਿਹੇ ਸੁਭਾਵ ਪਰ ਮਤ ਮਹਾਨੋ। ਮੱਖਣ ਸ਼ਾਹ ਨੂੰ ਧੀਰ ਮਲ ਦਾ ਮਸੰਦ ਕਹਿੰਦਾ ਕਿ ਉਹਨਾਂ ਦੇ ਕੋਲ ਜਾਣਾ ਤੁਹਾਡਾ ਬਿਲਕੁਲ ਵੀ ਉਚਿਤ ਨਹੀਂ ਹੋਵੇਗਾ। ਕਹਿੰਦਾ ਜੇ ਸੁਭਾਵ ਪਰ ਮਤ ਮਹਾਨੋ, ਪਹਿਲਾਂ ਵੀ ਤੈਨੂੰ ਦੱਸਿਆ ਇਸ ਮਸੰਦ ਨੇ ਕਿ ਉਹਦਾ ਸੁਭਾਵ ਬੜਾ ਮਸਤ ਹੈ, ਇਸ ਕਰਕੇ ਉਹ ਪਰ ਮਤ ਹੈ, ਬਹੁਤ ਕ੍ਰੋਧ ਵਾਲਾ ਹੈ ਤੇ ਮਸਤ ਸੁਭਾਵ ਵਾਲਾ ਹੈ। ਮਿਲੇ ਤੁਮੇ ਕੇ ਮਿਲ ਹੈ ਨਾ ਹੀ, ਲਗ ਕੋਸ਼ਟ ਮੈਂ ਪਰੇ ਰਹਾ ਹੀ। ਇਹ ਪੱਕੀ ਗੱਲ ਨਹੀਂ ਹੈ ਕਿ ਤੈਨੂੰ ਮਿਲੇਗਾ ਕਿ ਨਹੀਂ ਮਿਲੇਗਾ, ਛੋਟੀ ਜਿਹੀ ਕੋਠਰੀ ਦੇ ਵਿੱਚ ਉਹ ਪਿਆ ਰਹਿੰਦਾ। ਮਤ ਦਾ ਬੜਾ ਪੁੱਠਾ ਹੈ, ਕਹਿਣ ਤੋਂ ਭਾਵ ਹੈ ਕਿ ਹੋ ਸਕਦਾ ਤੈਨੂੰ ਕੁਝ ਕਹਿ ਦੇਵੇ ਉਲਟਾ ਬੋਲੇ। ਮਾਣ ਅਮਾਣ ਸਮਾਨ ਜਿਸੂ ਕੇ, ਰਾਗ ਨ ਦੁਸ਼ ਨ ਮੋਹ ਤਿਸੂ ਕੇ। ਕਹਿੰਦਾ ਕਿ ਉਸਦੇ ਵਾਸਤੇ ਸਤਿਕਾਰ ਵੀ ਵੈਸਾ ਤੇ ਤਿਰਸਕਾਰ ਵੀ ਵੈਸਾ, ਉਹਦੇ ਵਾਸਤੇ ਮਾਣ ਵੀ ਵੈਸਾ ਤੇ ਅਮਾਣ ਵੀ ਵੈਸਾ ਹੀ ਹੈ। ਉਹਦੇ ਵਿੱਚ ਨਾ ਰਾਗ ਹੈ ਨਾ ਦੁਸ਼ ਹੈ, ਭਾਵ ਕੇ ਹਰ ਇੱਕ ਚੀਜ਼ ਤੋਂ ਉਹ ਸੱਖਣਾ। ਗੁਰ ਤਾਂ ਰੀਤ ਨਹੀਂ ਕੁਛ ਜਾਣੈ, ਗੁਰੂ ਹੋਣ ਤੋਂ ਕਹਾ ਪਛਾਣੈ। ਕਹਿੰਦਾ ਗੁਰਿਆਈ ਦੀ ਕਿਸੇ ਰੀਤੀ ਨੂੰ ਉਹ ਜਾਣਦਾ ਨਹੀਂ ਹੈ ਤੇ ਤੂੰ ਉਸ ਨੂੰ ਇਹ ਕਲਪ ਰਿਹਾ ਕਿ ਹੋ ਸਕਦਾ ਗੁਰੂ ਹੋਵੇ। ਇਮ ਸੁਣ ਕੇ ਸਭ ਨਰ ਸੋਡੀਨ, ਇਸੀ ਬਾਕ ਕੋ ਪੂਜਣ ਕੀਨ। ਜਦੋਂ ਧੀਰਮਲ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਚੇਸ਼ਟਾ ਕੀਤੀ ਹੈ ਕਿ ਮੱਖਣ ਸ਼ਾਹ ਨਾ ਜਾਵੇ, ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਨੇ ਇਸ ਗੱਲ ਦੇ ਵਿੱਚ ਸਹਿਮਤੀ ਪ੍ਰਗਟ ਕੀਤੀ ਹੈ ਕਿ ਧੀਰਮਲ ਦਾ ਜਿਹੜਾ ਮਸੰਦ ਕਹਿੰਦਾ ਹੈ ਇਹ ਬਿਲਕੁਲ ਠੀਕ ਕਹਿੰਦਾ। ਜੋ ਤਮ ਕਹੀ ਯਥਾਰਥ ਏਹੂ, ਉਚਿਤ ਨ ਗੁਰਤਾ ਕੇ ਬਿਦ ਕੋਹੂ। ਧੀਰਮਲ ਦੇ ਮਸੰਦ ਨੂੰ ਸਾਰੇ ਮਸੰਦ ਮਿਲ ਕੇ ਕਹਿੰਦੇ ਨੇ ਕਿ ਜੋ ਤੁਸੀਂ ਗੱਲ ਆਖੀ ਹੈ ਵਾਕਿਆ ਇਹੀ ਗੱਲ ਸੱਤ ਹੈ, ਇਹੀ ਗੱਲ ਸੱਚੀ ਹੈ। ਉਚਿਤ ਨਾ ਗੁਰਤਾ ਕੇ ਬਿਦ ਕੇ ਹੋ, ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਤੇਗਾ ਹੈ ਉਹ ਤੇ ਗੁਰਿਆਈ ਦੇ ਵਾਸਤੇ ਲਾਇਕ ਹੀ ਨਹੀਂ। ਸੁਣ ਮੱਖਣ ਕੁਛ ਮਨ ਨਹੀਂ ਆਨੀ, ਚਹਿਤ ਦੇਖ ਬੈ ਸੰਸੈ ਹਾਨੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਵੇਂ ਕਿੰਨੀਆਂ ਵੀ ਰੁਕਾਵਟਾਂ ਸਾਰਿਆਂ ਮਸੰਦਾਂ ਨੇ ਪਾਈਆਂ, ਪਰ ਕਿਸੇ ਦੀ ਵੀ ਗੱਲ ਨੂੰ ਮੱਖਣ ਸ਼ਾਹ ਨੇ ਨਹੀਂ ਮੰਨਿਆ, ਕਿਉਂਕਿ ਉਹ ਤੇ ਆਪਣੇ ਸੰਸੇ ਨੂੰ ਦੂਰ ਕਰਨਾ ਚਾਹੁੰਦਾ ਸੀ। ਲੇ ਕਰ ਸੰਗ ਨਰਨ ਕੀ ਪੀਰ, ਚੱਲਿਓ ਪਰਸ ਬੇ ਗੁਰੂ ਗੰਭੀਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਆਪਣੇ ਨਾਲ ਦੇ ਸਾਰਿਆਂ ਮਨੁੱਖਾਂ ਦੀ ਭੀੜ ਨੂੰ ਨਾਲ ਲੈ ਕੇ ਚੱਲ ਪਿਆ ਹੈ ਮੱਖਣ ਸ਼ਾਹ ਉਸ ਗੁਰੂ ਨੂੰ ਪਰਸਣ ਦੇ ਵਾਸਤੇ, ਉਸ ਗੁਰੂ ਦਾ ਦਰਸ਼ਨ ਕਰਨ ਦੇ ਵਾਸਤੇ ਜਿਹੜਾ ਗੁਰੂ ਬਹੁਤ ਹੀ ਗਹਿਰਾ, ਜਿਹੜਾ ਬਹੁਤ ਹੀ ਗੰਭੀਰ। ਸਭ ਸੋਡਣ ਕੇ ਮਾਨ ਵਸਾਥ, ਗਮਨਿਓ ਮੰਦ ਮੰਦ ਪਗ ਪਾਥ। ਸਭ ਸੋਡਣ ਕੇ ਮਾਨ ਵਸਾਥ, ਭਾਵ ਕੇ ਸਾਰਿਆਂ ਸੋਡੀਆਂ ਦੇ ਜਿਹੜੇ ਮਾਨਵ ਨੇ ਉਹ ਵੀ ਨਾਲ ਗਏ ਨੇ। ਗਮਨਿਓ ਮੰਦ ਮੰਦ ਪਗ ਪਾਥ, ਹੌਲੀ ਹੌਲੀ ਚੱਲਦਾ ਹੋਇਆ ਰਸਤੇ ਦੇ ਉੱਤੇ ਮੱਖਣ ਸ਼ਾਹ ਜਾ ਰਿਹਾ। ਤਰ ਕੈ ਹਿਰਦੈ ਹੋਏ ਗੋਰੇਹੀ, ਮੋਹਿ ਜਿਆਵੈ ਜਾਣ ਸਨੇਹੀ। ਮਨ ਦੇ ਵਿੱਚ ਮੱਖਣ ਸ਼ਾਹ ਦਲੀਲ ਧਾਰਨ ਕਰਦਾ ਹੈ, ਹੋਏ ਗੁਰੇਹੀ ਜਰੂਰ ਇਹੀ ਸੱਚੇ ਗੁਰੂ ਹੋਣਗੇ, ਮੋਹਿ ਜਿਆਵੈ ਜਾਣ ਸਨੇਹੀ,
ਭਾਵ ਕਿ ਮੈਨੂੰ ਜਿਉਂਦਾ ਰੱਖਣਗੇ, ਮੈਨੂੰ ਆਪਣਾ ਪ੍ਰੇਮੀ ਜਾਣਗੇ।
ਨਾਹ ਤਮੋਹੇ ਮਰਨ ਅਬ ਆਇਓ, ਪੂਰਬ ਪ੍ਰਣ ਨਾ ਮਿਥਿਆ ਗਾਇਓ।
ਸੋਚਦਾ ਕਿ ਜੇਕਰ ਇਹ ਸੱਚੇ ਗੁਰੂ ਹੋਣਗੇ ਤੇ ਮੈਨੂੰ ਪੂਰਾ ਪਤਾ ਜਹਾਜ਼ ਦਾ ਦੇਣਗੇ, ਤੇ ਮੈਂ ਜਿਹੜਾ ਪੱਕਾ ਪ੍ਰਣ ਧਾਰਨ ਕੀਤਾ ਹੋਇਆ ਕਿ ਮਰ ਜਾਵਾਂਗਾ, ਉਹ ਤਾਂ ਹੀ ਮਿਟ ਸਕੇਗਾ।
ਜਬ ਪੀਰ ਸੋ ਪਹੁੰਚੋ ਆਈ, ਸ੍ਰੀ ਗੁਰ ਸ਼੍ਰਵਣ ਪਰੀ ਧੁਨ ਜਾਈ।
ਜਦੋਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀ ਭੀੜ ਸਤਿਗੁਰੂ ਤੇਗ ਬਹਾਦਰ ਦੇ ਵੱਲ ਜਾ ਰਹੀ ਸੀ, ਤੇ ਕਿਸੇ ਸਿੱਖ ਦੇ ਰਾਹੀ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਇਸ ਗੱਲ ਦਾ ਪਤਾ ਲੱਗਾ।
ਪਠਿਓ ਦਾਸ ਰੋਕਣ ਤਿੰਨ ਕੇਰ, ਕਹਿਓ ਸਵਣ ਸੋ ਆਗੋ ਕੇਰ।
ਸਤਿਗੁਰਾਂ ਨੇ ਰੋਕਣ ਦੇ ਵਾਸਤੇ ਮੱਖਣ ਸ਼ਾਹ ਨੂੰ ਆਪਣੇ ਦਾਸ ਨੂੰ ਭੇਜ ਦਿੱਤਾ ਹੈ। ਉਹਨੇ ਮੱਖਣ ਸ਼ਾਹ ਤੇ ਨਾਲ ਦੇ ਸਾਥੀਆਂ ਸਾਰਿਆਂ ਨੂੰ ਘੇਰ ਕੇ ਇਸ ਤਰ੍ਹਾਂ ਆਖਿਆ,
ਕਹਿੰਦਾ ਮੱਖਣ ਸ਼ਾਹ ਸੁਣੋ ਗੁਰ ਬੈਣ, ਥਾਣ ਕੁਸ਼ਾਦੋ ਅੰਤਰ ਹੈਣ।
ਮੱਖਣ ਸ਼ਾਹ ਨੂੰ ਕਹਿੰਦਾ ਕਿ ਮੱਖਣ ਸ਼ਾਹ ਸੁਣ ਸਤਿਗੁਰਾਂ ਦੇ ਬਚਨ ਨੂੰ। ਸਤਿਗੁਰਾਂ ਨੇ ਆਖਿਆ ਕਿ ਅੱਗੇ ਬਹੁਤੀ ਸਾਰੀ ਖੁੱਲੀ ਜਗ੍ਹਾ ਨਹੀਂ ਹੈ ਕਿ ਜਿੱਥੇ ਤੁਸੀਂ ਸਾਰੇ ਜਾ ਕੇ ਵੜ ਜਾਓਗੇ, ਕਿਉਂਕਿ ਇਸ ਗੱਲ ਦਾ ਜ਼ਿਕਰ ਆਇਆ ਕਿ ਸਤਿਗੁਰੂ ਜੀ ਭੋਰੇ ਦੇ ਵਿੱਚ ਰਹਿੰਦੇ ਨੇ। ਸਿੱਖ ਨੇ ਆਣ ਕੇ ਰੋਕਿਆ ਸਾਰਿਆਂ ਨੂੰ ਕਿ ਮੱਖਣ ਸ਼ਾਹ ਸਤਿਗੁਰੂ ਜੀ ਕਹਿੰਦੇ ਨੇ ਇੰਨੀ ਜ਼ਿਆਦਾ ਜਗ੍ਹਾ ਨਹੀਂ ਹੈ ਕਿ ਤੁਸੀਂ ਸਾਰੇ ਅੰਦਰ ਵੜ ਜਾਓ।
ਮਿਲਨ ਲਾਲ ਸਾ ਜੇ ਤੁਝ ਔਰ ਮੈਂ, ਹੋਏ ਇਕਾਕੀ ਪ੍ਰਭ ਸੋ ਘਰ ਮੈਂ।
ਸਤਿਗੁਰਾਂ ਦਾ ਦਾਸ ਕਹਿੰਦਾ ਕਿ ਜੇਕਰ ਤੇਰੇ ਮਨ ਦੇ ਵਿੱਚ ਸਤਿਗੁਰਾਂ ਨੂੰ ਮਿਲਣ ਦੀ ਲਾਲਸਾ ਹੈ ਤੇ ਤੂੰ ਫਿਰ ਇਕੱਲਾ ਹੀ ਅੰਦਰ ਜਾ ਸਕਦਾ।
ਅਦਬ ਸਾਥ ਤੂੰ ਸ਼ਣ ਮੁਖ ਤਾਰੋ, ਤਿੰਨ ਰਜਾਏ ਤੇ ਜਾਏ ਨਿਹਾਰੋ।
ਕਹਿੰਦਾ ਹੈ ਕਿ ਤੂੰ ਇਕੱਲਾ ਹੀ ਚੁੱਪ ਨੂੰ ਧਾਰਨ ਕਰਕੇ ਅਦਬ ਦੇ ਨਾਲ ਅੰਦਰ ਚਲਿਆ ਜਾ। ਸਤਿਗੁਰਾਂ ਦੀ ਇਸ ਤਰ੍ਹਾਂ ਦੀ ਰਜ਼ਾ ਹੈ, ਉਹਨਾਂ ਦਾ ਇਸ ਤਰ੍ਹਾਂ ਦਾ ਫਰਮਾਨ ਹੈ, ਇਸ ਕਰਕੇ ਸਾਰੇ ਨਹੀਂ ਜਾ ਸਕਦੇ, ਤੂੰ ਇਕੱਲਾ ਜੇਕਰ ਚਾਹਵੇ ਤੇ ਜਾ ਸਕਦਾ।
ਸੁਣ ਕੇ ਸਭ ਕੋ ਠਾਂਡੇ ਕਰਕੇ, ਆਪ ਪ੍ਰਵੇਸ਼ੋ ਅੰਤਰ ਕਰਕੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਮੱਖਣ ਸ਼ਾਹ ਨੂੰ ਇਸ ਤਰ੍ਹਾਂ ਦਾ ਆਦੇਸ਼ ਮਿਲਿਆ ਤੇ ਮੱਖਣ ਸ਼ਾਹ ਨੇ ਨਾਲ ਦੇ ਸਾਰਿਆਂ ਸਾਥੀਆਂ ਨੂੰ ਉੱਥੇ ਰੋਕ ਦਿੱਤਾ ਤੇ ਆਪ ਇਕੱਲਾ ਹੀ ਉਸ ਘਰ ਦੇ ਵਿੱਚ ਵੜਿਆ।
ਜੈ ਸ੍ਰੀ ਗੁਰੂ ਇਕਾਂਕੀ ਹੈ, ਅੰਤਰ ਬ੍ਰਿਤ ਸਦਾ ਹੀ ਰਹੇ।
ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਇਕੱਲੇ ਹੀ ਸਨ ਜਿਹੜੇ ਕਿ ਹਮੇਸ਼ਾ ਆਪਣੀ ਅੰਤਰੀ ਬਿਰਤੀ ਦੇ ਰਸ ਨੂੰ ਹੀ ਮਾਣਦੇ ਸਨ।
ਹਿਰਦੈ ਵਿਚਾਰਤ ਨੀਕੇ ਜੋਵਾ, ਆਏ ਸਮੋ ਬਿਦ ਤਨ ਕੋ ਹੋਵਾ।
ਹੁਣ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਵਿਚਾਰਦੇ ਨੇ ਕਿ ਮੱਖਣ ਸ਼ਾਹ ਨੀਕਾ ਹੈ, ਇਹ ਬੜਾ ਚੰਗਾ ਹੈ,
ਆਏ ਸਮੋ ਬਿਦ ਤਾਵਣ ਹੋਵਾ।
ਸੋਚਦੇ ਨੇ ਸਤਿਗੁਰੂ ਜੀ ਕਿ ਮੈਨੂੰ ਲੱਗਦਾ ਹੈ ਕਿ ਪ੍ਰਗਟ ਹੋਣ ਦਾ ਹੁਣ ਸਮਾਂ ਆ ਗਿਆ।
ਪਾਰੀ ਮਹਾ ਪੋਟ ਹੈ ਜੋਏ, ਬਣ ਆਈ ਸਿਰ ਧਰਨੀ ਸੋਏ।
ਸਤਿਗੁਰੂ ਤੇਗ ਬਹਾਦਰ ਜੀ ਵਿਚਾਰਦੇ ਨੇ ਕਿ ਗੁਰਿਆਈ ਦੀ ਇਹ ਜਿਹੜੀ ਪੰਡ ਹੈ, ਇਹ ਬਹੁਤ ਹੀ ਜ਼ਿਆਦਾ ਭਾਰੀ ਹੈ, ਲੱਗਦਾ ਹੈ ਕਿ ਹੁਣ ਆਪਣੇ ਸਿਰ ਦੇ ਉੱਤੇ ਇਸ ਪੰਡ ਨੂੰ ਮੈਨੂੰ ਚੁੱਕਣਾ ਹੋਵੇਗਾ।
ਅਬ ਜੇ ਇਸ ਕੋ ਪਤਾ ਨ ਦੈ ਗੁਰ ਘਰ ਕੀ ਮਹਿਮਾ ਤਬ ਜੈ ਹੈ।
ਸਤਿਗੁਰੂ ਤੇਗ ਬਹਾਦਰ ਜੀ ਸੋਚਦੇ ਨੇ ਕਿ ਜੇਕਰ ਇਸ ਵੇਲੇ ਵੀ ਮੈਂ ਇਸ ਨੂੰ ਕੋਈ ਪਤਾ ਨਾ ਦਿੱਤਾ ਤੇ ਗੁਰੂ ਘਰ ਦੀ ਮਹਿਮਾ ਫਿਰ ਖਤਮ ਹੋ ਜਾਏਗੀ।
ਸ਼ਰਧਾ ਸਿੱਖਣ ਕੀ ਨਹੀਂ ਰਹੇ, ਨਹੀਂ ਗੁਰ ਪੂਰਨ ਜਿਉਂ ਸਭ ਕਹੇ।
ਸ਼ਰਧਾ ਜਿਹੜੀ ਸਿੱਖਾਂ ਦੀ ਹੈ ਉਹ ਫਿਰ ਨਹੀਂ ਰਹੇਗੀ, ਕਿਉਂਕਿ ਸਾਰੇ ਇਸੇ ਤਰ੍ਹਾਂ ਕਹਿਣਗੇ ਕਿ ਪੂਰਾ ਗੁਰੂ ਕੋਈ ਵੀ ਨਹੀਂ।
ਮਨ ਕਰ ਕੇ ਇਨ ਸਭ ਪਤੇ ਆਏ, ਕਿਸ ਹੂੰ ਤੇ ਨ ਮਨੋਰਥ ਪਾਏ।
ਹੁਣ ਅੰਤਰਜਾਮੀ ਸਤਿਗੁਰੂ ਤੇਗ ਬਹਾਦਰ ਜੀ ਤੇ ਸਾਰਾ ਕੁਝ ਜਾਣਦੇ ਨੇ।
ਸਤਿਗੁਰੂ ਜੀ ਵਿਚਾਰਦੇ ਨੇ ਕਿ ਮਨ ਕਰਕੇ ਇਸ ਮੱਖਣ ਸ਼ਾਹ ਨੇ ਸਾਰੇ ਸੋਢੀਆਂ ਦੀ ਪ੍ਰੀਖਿਆ ਲੈ ਲਈ ਹੈ, ਕਿਸ ਹੂੰ ਤੇ ਨ ਮਨੋਰਥ ਪਾਏ, ਪਰ ਕਿਸੇ ਤੋਂ ਵੀ ਇਹਦੇ ਮਨ ਦਾ ਮਨੋਰਥ ਪੂਰਾ ਨਹੀਂ ਹੋਇਆ। ਜਿਸ ਗਤ ਕੋ ਲਖ ਕੀ ਨ ਸਹਾਏ, ਅਟਕਿਓ ਪੋਤ ਸੋ ਪਾਰ ਲੰਘਾਏ।
ਸਤਿਗੁਰੂ ਜੀ ਸੋਚਦੇ ਨੇ ਕਿ ਅਸੀਂ ਇਹਦੀ ਸਹਾਇਤਾ ਕੀਤੀ ਕਿਉਂਕਿ ਇਹਨੇ ਆਰਾਧਨਾ ਕੀਤੀ,
ਅਟਕਿਓ ਪੋਤ ਸੋ ਪਾਰ ਲੰਘਾਏ, ਇਹਦੇ ਅਟਕੇ ਹੋਏ ਜਹਾਜ਼ ਨੂੰ ਅਸੀਂ ਪਾਰ ਲਗਾਇਆ।
ਸੋ ਗਤ ਅਬੇ ਆਣ ਕਰ ਹੋਈ, ਬਿਨਾ ਕੀਏ ਤੇ ਸਰੇ ਨਾ ਜੋਈ। ਤੇ ਹੁਣ ਜਿੰਨਾ ਚਿਰ ਇਹ ਗੱਲ ਪ੍ਰਗਟ ਨਹੀਂ ਹੁੰਦੀ, ਭਾਵ ਕਿ ਜਿੰਨਾ ਚਿਰ ਮੈਂ ਇਸ ਨੂੰ ਪਤਾ ਨਹੀਂ ਦਿੰਦਾ ਜਹਾਜ਼ ਦਾ, ਉਨਾ ਚਿਰ ਇਹ ਕਿਸੇ ਦੇ ਅੱਗੇ ਨਿਵੇਗਾ ਨਹੀਂ। ਇਸ ਕਰਕੇ ਜੇਕਰ ਪਤਾ ਦਵਾਂਗਾ ਤੇ ਫਿਰ ਮੈਨੂੰ ਪ੍ਰਗਟ ਹੋਣਾ ਪਵੇਗਾ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਦੀਆਂ ਵਿਚਾਰਾਂ ਵਿਚਾਰਦੇ ਨੇ ਕਿ ਇਸ ਤਰ੍ਹਾਂ ਦੀ ਗੱਲ ਕਰਨ ਤੋਂ ਬਗੈਰ ਜਿਹੜਾ ਕਾਰਜ ਹੈ ਉਹ ਸੌਰਨਾ ਨੇ।
ਸ਼ਰਧਾ ਸ੍ਰੀ ਹਰਿ ਕ੍ਰਿਸ਼ਨ ਬਾਖ ਪਰ, ਪ੍ਰਾਣ ਤਜਨ ਲੋ ਸਾਹਸ ਇਨ ਕਰ।
ਅੰਤਰਜਾਮੀ ਸਤਿਗੁਰੂ ਤੇਗ ਬਹਾਦਰ ਜੀ ਵਿਚਾਰਦੇ ਨੇ ਕਿ ਮੱਖਣ ਸ਼ਾਹ ਦੀ ਸ਼ਰਧਾ ਹੈ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਆਖੇ ਹੋਏ ਬਚਨ ਦੇ ਉੱਤੇ, ਤੇ ਦੂਸਰੇ ਪਾਸੇ ਇਹਨੇ ਇਸ ਵੇਲੇ ਇਸ ਤਰ੍ਹਾਂ ਦਾ ਪ੍ਰਣ ਧਾਰਨ ਕੀਤਾ ਹੈ ਕਿ ਜੇਕਰ ਮੈਨੂੰ ਸੱਚਾ ਗੁਰੂ ਨਾ ਲੱਭਾ ਤੇ ਮਰ ਜਾਵਾਂਗਾ।
ਜੇ ਨਾ ਬਤਾਵੇ ਗੇ ਸਤਾਈ, ਹੋਏ ਨਿਰਾਸ਼ ਕੋ ਸੰਕਟ ਪਾਈ।
ਸਤਿਗੁਰੂ ਤੇਗ ਬਹਾਦਰ ਜੀ ਵਿਚਾਰਦੇ ਨੇ ਕਿ ਜੇਕਰ ਨਾ ਦੱਸਾਂਗੇ ਤੇ ਫੇਰ ਇਹ ਨਿਰਾਸ਼ ਹੋਵੇਗਾ ਤੇ ਦੁੱਖ ਪਾਏਗਾ।
ਇੱਕ ਤੋਂ ਦਰਬ ਲਿਆਏ ਬਹੁ ਤੇਰਾ, ਦੁਤੀਏ ਆਇਓ ਦੂਰ ਬਿਡੇਰਾ।
ਹੁਣ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸੋਚਦੇ ਨੇ ਕਿ ਬਹੁਤੇ ਸਾਰੇ ਕਾਰਨ ਨੇ, ਭਾਵ ਕੇ ਪਿੱਛੇ ਨਿਰਾਸ਼ ਤੇ ਸੰਕਟ ਇਹਨੇ ਬੜੇ ਸਹਿ ਨੇ, ਨਿਰਾਸ਼ਾ ਵੀ ਇਹਦੇ ਹੱਥ ਲੱਗੀ ਹੈ ਤੇ ਦੁੱਖ ਵੀ ਪਾਏ ਨੇ। ਇਸ ਦੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਨਿਰਾਸ਼ਾ ਹੋਵੇਗੀ ਕਿ ਗੁਰੂ ਕੋਈ ਨਹੀਂ ਹੈ, ਜਿਹੜਾ ਮੈਂ ਧਨ ਲਿਆਂਦਾ ਹੈ ਇਹ ਹੁਣ ਕਿਹਦੇ ਅੱਗੇ ਅਰਪਣ ਕਰਾਂ। ਪਿੱਛੇ ਪ੍ਰਣ ਵੀ ਇਸੇ ਤਰ੍ਹਾਂ ਦਾ ਕਰਕੇ ਆਇਆ ਹੈ ਕਿ ਗੁਰੂ ਤੋਂ ਬਗੈਰ ਮੈਂ ਪੂਰਾ ਜਿਹੜਾ ਧਨ ਹੈ ਉਹ ਕਿਸੇ ਦੇ ਚਰਨਾਂ ਦੇ ਵਿੱਚ ਵੀ ਅਰਪਣ ਨਹੀਂ ਕਰਨਾ। ਇਸ ਕਰਕੇ ਨਿਰਾਸ਼ ਹੋ ਜਾਵੇਗਾ ਤੇ ਗੁਰੂ ਦੀ ਪ੍ਰਾਪਤੀ ਨਹੀਂ ਹੋਵੇਗੀ। ਇਸ ਨੇ ਜਿਹੜਾ ਪ੍ਰਣ ਧਾਰਨ ਕੀਤਾ ਹੈ ਉਹ ਵੀ ਪੂਰਾ ਕਰੇਗਾ ਕਿ ਮਰ ਜਾਵੇਗਾ।
ਦੁਤੀਏ ਆਇਓ ਦੂਰ ਬਡੇਰਾ, ਇੱਕ ਮਾਇਆ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕਰਨ ਦੇ ਵਾਸਤੇ ਲਿਆਇਆ ਹੈ ਤੇ ਦੂਸਰਾ ਇਹ ਬਹੁਤ ਦੂਰ ਤੋਂ ਲੰਮੇ ਪੈਣੇ ਨੂੰ ਤੈਅ ਕਰਕੇ ਆਇਆ। ਤ੍ਰਿਤੀਏ ਸਤਿਗੁਰ ਕੋ ਸਿੱਖ ਭਾਰੀ, ਚਤਰਤ ਪ੍ਰਣ ਕੋ ਠਟਿਓ ਵਿਚਾਰੀ।
ਤੀਸਰੀ ਗੱਲ ਇਹ ਹੈ ਕਿ ਗੁਰੂ ਦਾ ਪ੍ਰੇਮੀ ਵੱਡਾ ਸਿੱਖ ਹੈ, ਤੇ ਚੌਥੀ ਗੱਲ ਇਹ ਹੈ ਕਿ ਇਹਨੇ ਪ੍ਰਣ ਬਹੁਤ ਜ਼ਿਆਦਾ ਕਠੋਰ ਧਾਰਨ ਕੀਤਾ।
ਬਿਨਾ ਕਹੇ ਅਸਮੰਜਸ ਹੋਏ, ਯਾ ਤੇ ਪਤਾ ਕਹੇ ਇਸ ਸੋਏ।
ਹੁਣ ਸਤਿਗੁਰੂ ਤੇਗ ਬਹਾਦਰ ਜੀ ਵਿਚਾਰਦੇ ਨੇ ਕਿ ਜੇਕਰ ਇਹਦੀ ਮਨੋ ਦਸ਼ਾ ਦੀ ਗੱਲ ਨੂੰ ਅਸੀਂ ਨਾ ਆਖਿਆ ਤੇ ਬਹੁਤ ਜ਼ਿਆਦਾ ਔਖੀ ਗੱਲ ਹੋਵੇਗੀ, ਇਸ ਕਰਕੇ ਇਹਨੂੰ ਪਤਾ ਦੇਣਾ ਹੀ ਹੋਵੇਗਾ।
ਇਤਨੇ ਮੇਗਾ ਮੱਖਣ ਸ਼ਾਹ, ਬੰਧਨ ਕਰੀ ਬੰਦ ਕਰ ਤਾਹ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਇਸ ਤਰ੍ਹਾਂ ਦੀਆਂ ਵਿਚਾਰਾਂ ਕਰ ਹੀ ਰਹੇ ਸਨ, ਇੰਨੇ ਚਿਰ ਨੂੰ ਮੱਖਣ ਸ਼ਾਹ ਸਤਿਗੁਰਾਂ ਦੇ ਕੋਲ ਪਹੁੰਚ ਗਿਆ ਹੈ, ਜਾ ਕੇ ਉਹਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ।
ਦੋਏ ਦਿਨਾਰ ਅਗਾਰੀ ਤਰੀ, ਸੋ ਹਿਰਦੈ ਕਾਮਨਾ ਕਰੀ।
ਜਿਸ ਤਰ੍ਹਾਂ ਪਹਿਲਿਆਂ ਸੋਢੀਆਂ ਦੇ ਚਰਨਾਂ ਦੇ ਵਿੱਚ ਉਹਨੇ ਦੋ ਦੋ ਮੋਹਰਾਂ ਰੱਖੀਆਂ ਸਨ, ਇਸੇ ਤਰ੍ਹਾਂ ਸਤਿਗੁਰਾਂ ਨੂੰ ਨਮਸਕਾਰ ਕਰਕੇ ਉਹਨੇ ਦੋ ਸੋਨੇ ਦੀਆਂ ਮੋਹਰਾਂ ਸਤਿਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਵਿੱਚ ਅਰਪਣ ਕਰ ਦਿੱਤੀਆਂ, ਤੇ ਜਿਸ ਤਰ੍ਹਾਂ ਦੀ ਮਨ ਦੇ ਵਿੱਚ ਕਾਮਨਾ ਪਹਿਲਾਂ ਕੀਤੀ ਸੀ ਉਸੇ ਤਰ੍ਹਾਂ ਦੀ ਕਾਮਨਾ ਕੀਤੀ ਕਿ ਹੇ ਸਤਿਗੁਰੂ ਜੀ, ਜੇਕਰ ਤੁਸੀਂ ਸੱਚੇ ਗੁਰੂ ਹੋ ਤੇ ਮੈਨੂੰ ਆ ਕੇ ਆਪਣੀ ਭੇਟਾ ਆਪ ਹੀ ਮੰਗ ਲਓ।
ਸ੍ਰੀ ਗੁਰ ਤੇਗ ਬਹਾਦਰ ਚੰਦ, ਕਹਿਓ ਤੇ ਸਹੇ ਸਿੱਖ ਬਿਲੰਦ।
ਜਦੋਂ ਦੋ ਮੋਹਰਾਂ ਉਹਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੀਆਂ ਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਹੇ ਸਿੱਖ ਬਿਲੰਦ, ਹੇ ਵੱਡੇ ਪ੍ਰੇਮੀਆਂ ਸਿੱਖਾਂ,
ਗੁਰ ਕਰ ਕੀ ਜੋ ਹੈ ਉਪਾਇਨ, ਸੋ ਦੀਜੈ ਨਹੀਂ ਰਾਖੋ ਆਇਨ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਮੱਖਣ ਸ਼ਾਹ, ਇਹ ਦੋ ਸੋਨੇ ਦੀਆਂ ਮੋਹਰਾਂ ਨਹੀਂ ਲੈਣੀਆਂ, ਗੁਰੂ ਘਰ ਦੇ ਵਾਸਤੇ ਜਿਹੜੀ ਭੇਟਾ ਲੈ ਕੇ ਆਇਆ ਹੈ ਓਹਨੂੰ ਆਪਣੇ ਕੋਲ ਨਾ ਰੱਖ, ਉਹ ਅਰਪਣ ਕਰ ਦੇ। ਸਾਗਰ ਸਮੇ ਜਹਾਜ ਲੰਘਾਵਨ, ਤਹ ਜੋ ਕੀਨ ਸੰਕਲਪ ਉਠਾਵਨ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੱਖਣ ਸ਼ਾਹ ਸਮੁੰਦਰ ਦੇ ਵਿਚ ਤੇਰਾ ਜਦੋਂ ਜਹਾਜ਼ ਅੜ ਗਿਆ ਸੀ ਤੇ ਉਸ ਸਮੇਂ ਤੂੰ ਜਿਹੜਾ ਸੰਕਲਪ ਕੀਤਾ ਸੀ ਉਸ ਸੰਕਲਪ ਨੂੰ ਪੂਰਾ ਕਰ। ਹਰ ਦਸੌਂਦ ਗੁਰ ਕੋ ਹੈ ਜੇਤਾ, ਅਰਪਣ ਦਰਬ ਕਰੋ ਅਬ ਤੇਤਾ। ਇੱਕ ਤੇ ਜਿਹੜੀ ਸੁਖਣਾ ਸੁਖੀ ਹੋਈ ਹੈ ਉਸ ਨੂੰ ਪੂਰਾ ਕਰ, ਇਸ ਤੋਂ ਇਲਾਵਾ ਜਿਹੜਾ ਗੁਰੂ ਦੇ ਵਾਸਤੇ ਤੂੰ ਦਸਵੰਧ ਕੱਢਿਆ ਹੋਇਆ ਉਹ ਵੀ ਅਰਪਣ ਕਰ। ਸਿੱਖੀ ਮੇ ਸ਼ਰਧਾ ਨਿਤ ਰਾਖੋ, ਗੁਰ ਹਾਜ਼ਰ ਸਦ ਜਹਾਂ ਪਿਲਾਖੋ। ਸਿੱਖੀ ਦੇ ਵਿਚ ਸ਼ਰਧਾ ਨੂੰ ਧਾਰਨ ਕਰਕੇ ਰੱਖ, ਗੁਰੂ ਹਰ ਇਕ ਜਗ੍ਹਾ ਦੇ ਉੱਤੇ ਹਾਜ਼ਰ ਹੁੰਦਾ, ਜਦੋਂ ਵੀ ਕੋਈ ਸਿੱਖ ਯਾਦ ਕਰਦਾ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਸਾਰਾ ਕੁਝ ਪ੍ਰਗਟ ਕਰ ਦਿੱਤਾ ਹੈ ਕਿ ਜਿਹੜੀਆਂ ਦੋ ਮੋਹਰਾਂ ਰੱਖੀਆਂ ਨੇ ਇਹ ਕੋਈ ਸੁਖਣਾ ਦੀਆਂ ਮੋਹਰਾਂ ਨਹੀਂ ਹਨ। ਮੈਂ ਤੇਰਾ ਜਹਾਜ਼ ਪਾਰ ਲਗਾਇਆ ਤੇ ਤੂੰ ਹੁਣ ਸਾਰੀ ਜਿਹੜੀ ਭੇਟਾ ਹੈ ਉਹ ਅਰਪਣ ਕਰ, ਜੋ ਕੁਝ ਵੀ ਸੁਖਿਆ ਸੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿਚ ਆਉਂਦਾ ਕਿ ਉਸ ਵੇਲੇ ਜਦੋਂ ਦੋ ਮੋਹਰਾਂ ਮੱਖਣ ਸ਼ਾਹ ਨੇ ਰੱਖੀਆਂ ਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਵਚਨ ਕੀਤਾ, ਮੁਖ ਤੇ ਬੋਲਿਆ ਸਤਿਗੁਰ ਨਾਮਾ, ਵੇਖ ਸਿੱਖਾ ਮੇਰਾ ਮੋਢਾ ਬਾਵਾਂ, ਧੱਕਾ ਦੇ ਕੇ ਤੇਰਾ ਜਹਾਜ਼ ਲੰਘਾਇਆ ਤੇ ਤੂੰ ਦੋ ਮੋਹਰਾਂ ਹੁਣ ਲੈ ਕੇ ਆਇਆ। ਨੌਵਾਂ ਸਤਿਗੁਰੂ ਇਸ ਤਰ੍ਹਾਂ ਬੋਲਿਆ ਕਿ ਵੇਖ ਸਿੱਖਾ ਮੇਰਾ ਖੱਬਾ ਮੋਢਾ, ਮੈਂ ਧੱਕਾ ਦੇ ਕੇ ਤੇਰੇ ਜਹਾਜ਼ ਨੂੰ ਬੰਨੇ ਲਾਇਆ ਤੇ ਤੂੰ ਹੁਣ ਦੋ ਮੋਹਰਾਂ ਮੇਰੇ ਚਰਨਾਂ ਦੇ ਵਿਚ ਭੇਟਾ ਰੱਖ ਰਹੇ। ਸ੍ਰੀ ਗੁਰਬਾਕ ਸੁਣਤ ਸਿੱਖ ਸੋਏ, ਭਇਓ ਪ੍ਰਸੰਨ ਸੰਦੇਹਨ ਖੋਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਹੀ ਮੱਖਣ ਸ਼ਾਹ ਨੇ ਸਤਿਗੁਰਾਂ ਦੇ ਮੁਖ ਤੋਂ ਐਸਾ ਬਚਨ ਸੁਣਿਆ ਤੇ ਬਹੁਤ ਪ੍ਰਸੰਨ ਹੋਇਆ, ਸਾਰੇ ਦੇ ਸਾਰੇ ਜਿਹੜੇ ਸ਼ੰਕੇ ਸੀ ਉਹ ਖਤਮ ਹੋ ਗਏ। ਗਰ ਜਾਮੇ ਕੀ ਤਨੀ ਤਰਾਕੀ, ਭਏ ਰੋਮਾਂਚ ਰਖੀ ਕਨ ਥਾਕੀ। ਉਸੇ ਵੇਲੇ ਇੰਨਾ ਪ੍ਰਸੰਨ ਹੋਇਆ ਕਿ ਜਿਹੜਾ ਚੋਲਾ ਪਹਿਨਿਆ ਹੋਇਆ ਸੀ ਮੱਖਣ ਸ਼ਾਹ ਨੇ ਗਲ ਦੇ ਵਿਚ, ਉਹਦੀਆਂ ਤਣੀਆਂ ਟੁੱਟ ਗਈਆਂ ਨੇ, ਛਾਤੀ ਇੰਨੀ ਖੁਸ਼ੀ ਦੇ ਨਾਲ ਫੁੱਲ ਗਈ ਹੈ। ਦੋ ਤਰੀਕਿਆਂ ਦੇ ਨਾਲ ਛਾਤੀ ਫੁੱਲਦੀ ਹੈ, ਇੱਕ ਬਹੁਤਾ ਜ਼ਿਆਦਾ ਖੁਸ਼ੀ ਦੇ ਨਾਲ, ਇੱਕ ਬਹੁਤੀ ਜ਼ਿਆਦਾ ਗਮੀ ਦੇ ਨਾਲ। ਜਦੋਂ ਕੋਈ ਹੌਕਾ ਭਰਦਾ ਹੈ ਉਦੋਂ ਵੀ ਛਾਤੀ ਫੁੱਲ ਜਾਂਦੀ ਹੈ। ਹੁਣ ਕਵੀ ਸੰਤੋਖ ਸਿੰਘ ਜੀ ਪ੍ਰਮਾਣ ਦੇ ਰਹੇ ਨੇ, ਇੰਨੀ ਜ਼ਿਆਦਾ ਖੁਸ਼ੀ ਦੇ ਨਾਲ ਮੱਖਣ ਜਿਹਾ ਦੀ ਛਾਤੀ ਫੁੱਲੀ ਹੈ, ਜਿਹੜਾ ਜਾਮਾ ਪਹਿਨਿਆ ਹੋਇਆ ਸੀ ਉਹਦੀਆਂ ਤਣੀਆਂ ਟੁੱਟ ਗਈਆਂ ਨੇ। ਭਾਏ ਰੋਮਾਂਚ ਰੱਖੀ ਕਨ ਥਾਕੀ, ਬੜਾ ਰੋਮਾਂਚ ਹੋ ਗਿਆ, ਚੱਕਰਤ ਹੋ ਗਿਆ, ਜਿਹੜੀਆਂ ਸਾਰੀਆਂ ਇੰਦਰੀਆਂ ਸੀ ਉਹ ਬਿਲਕੁਲ ਠਹਿਰ ਗਈਆਂ। ਦੇਖੇ ਸਤਿਗੁਰ ਦਿਨ ਕਰ ਤੂਲਾ, ਬਾਰੇ ਅਰਬਿੰਦ ਮੰਨਦਾ ਫੂਲਾ। ਕਵੀ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ, ਸੂਰਜ ਵਰਗੇ ਸਤਿਗੁਰੂ ਦੇ ਇਸ ਤਰ੍ਹਾਂ ਦੇ ਦਰਸ਼ਨ ਕੀਤੇ ਨੇ ਕਿ ਜਿਸ ਤਰ੍ਹਾਂ ਸੂਰਜ ਨੂੰ ਦੇਖ ਕੇ ਕਮਲ ਦਾ ਫੁੱਲ ਖਿੜ ਜਾਂਦਾ, ਇਸੇ ਤਰ੍ਹਾਂ ਸੂਰਜ ਵਰਗੇ ਸਤਿਗੁਰੂ ਤੇਗ ਬਹਾਦਰ ਦਾ ਦਰਸ਼ਨ ਕਰਕੇ ਜਿਹੜਾ ਕਮਲ ਵਰਗਾ ਦਿਲ ਹੈ ਮੱਖਣ ਸ਼ਾਹ ਦਾ ਉਹ ਖਿੜ ਗਿਆ। ਗਦ ਗਦ ਗਿਰਾ ਨ ਬੋਲਿਓ ਗਯੋ, ਰੁਕੇ ਕੰਠ ਪਰਿਪੂਰਨ ਪਾਇਓ। ਬਾਣੀ ਘਗੇ ਆ ਗਈ ਹੈ, ਗਦ ਗਦ ਬਾਣੀ ਹੋ ਗਈ ਹੈ, ਕੁਝ ਬੋਲਿਆ ਵੀ ਨਹੀਂ ਜਾਂਦਾ, ਜਿਹੜਾ ਕੰਠ ਹੈ ਜਿਹੜਾ ਗਲਾ ਹੈ ਉਹ ਪ੍ਰੇਮ ਦੇ ਨਾਲ ਰੁਕ ਗਏ।
ਨੇਤਰਨ ਬਿਖੇ ਅਸ਼ਰੂ ਭਾਰੇ ਆਏ, ਦਸ਼ਾ ਦੇਖ ਮਨ ਰਹਿ ਬਿਸਮਾਏ।
ਅੱਖਾਂ ਦੇ ਵਿਚ ਮੱਖਣ ਸ਼ਾਹ ਦੇ ਹੰਝੂਆਂ ਦਾ ਪਾਣੀ ਭਰ ਆਇਆ ਹੈ। ਦਸ਼ਾ ਦੇਖ ਮਨ ਰਹਿ ਬਿਸਮਾਏ, ਸਤਿਗੁਰਾਂ ਦੇ ਵੱਲ ਦੇਖ ਕੇ ਬਹੁਤ ਹੀ ਜ਼ਿਆਦਾ ਹੈਰਾਨ ਹੋ ਰਿਹਾ ਹੈ ਮੱਖਣ ਸ਼ਾਹ।
ਜਨਮ ਰੰਕ ਜਿਮ ਨਵ ਨਿਧ ਪਾਈ, ਬਦਨ ਉਮੰਗ ਅਰੁਣਤਾ ਛਾਈ।
ਕਵੀ ਸੰਤੋਖ ਸਿੰਘ ਜੀ ਹੋਰ ਪ੍ਰਮਾਣ ਦਿੰਦੇ ਨੇ ਕਿ ਜਿਵੇਂ ਜਨਮਾਂ ਜਨਮਾਂ ਦੇ ਕਿਸੇ ਕੰਗਾਲ ਦੇ ਹੱਥ ਦੇ ਵਿਚ ਨੌ ਨਿਧੀਆਂ ਆ ਜਾਣ, ਇਸ ਤਰ੍ਹਾਂ ਦਾ ਸੁਖ ਮਿਲਿਆ ਹੈ ਮੱਖਣ ਸ਼ਾਹ ਨੂੰ। ਬਦਨ ਉਮੰਗ ਅਰੁਣਤਾ ਛਾਈ, ਖੁਸ਼ੀ ਦੇ ਨਾਲ ਚਿਹਰਾ ਖਿੜ ਗਿਆ ਹੈ ਤੇ ਉਮੰਗ ਦੀ ਲਹਿਰ ਦੇ ਨਾਲ ਮੱਖਣ ਸ਼ਾਹ ਦੇ ਚਿਹਰੇ ਦੇ ਉੱਤੇ ਲਾਲੀ ਛਾ ਗਈ।
ਕਿਤਕ ਬੇਰ ਟਿਕ ਗਯੋ ਯਾ ਡੋਲਾ, ਲਖਨ ਪਲਕ ਮੁਖ ਬਾਕ ਨਾ ਬੋਲਾ।
ਕੁਝ ਸਮੇ ਤੱਕ ਬਿਲਕੁਲ ਹੀ ਅਡੋਲ ਮੱਖਣ ਸ਼ਾਹ ਬੈਠਾ ਰਿਹਾ, ਚਖਣ ਪਲਕ ਮੁਖ ਬਾਕ ਨਾ ਬੋਲਾ, ਆਪਣੀਆਂ ਅੱਖਾਂ ਨੂੰ ਸਤਿਗੁਰਾਂ ਦੇ ਚਿਹਰੇ ਤੋਂ ਪਰਾ ਨਹੀਂ ਕੀਤਾ ਤੇ ਕੁਝ ਵੀ ਨਾ ਬੋਲਿਆ।
ਸਤਿਗੁਰ ਮਹਿਮਾ ਗਰਵੀ ਜਾਨੀ, ਮਹਾਂ ਪ੍ਰੇਮ ਮੈਂ ਮਤ ਮਸਤਾਨੀ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਨੂੰ ਸਾਰਿਆਂ ਤੋਂ ਵੱਡਾ ਜਾਣਿਆ ਤੇ ਬਹੁਤ ਜ਼ਿਆਦਾ ਪ੍ਰੇਮ ਦੇ ਵਿਚ ਮਤ ਮਸਤਾਨੀ ਹੋ ਗਈ ਮੱਖਣ ਸ਼ਾਹ ਦੀ।
ਪੂਰਬ ਰਿਦਾ ਸ਼ੁੱਧ ਜਿਸ ਕੇਰਾ, ਪੁਣੇ ਦਰਸ ਪਿਖ ਰਾਗ ਬਡੇਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੱਖਣ ਸ਼ਾਹ ਦਾ ਜਿਹੜਾ ਹਿਰਦਾ ਸੀ ਪਹਿਲਾਂ ਹੀ ਬਹੁਤ ਜ਼ਿਆਦਾ ਸ਼ੁੱਧ ਸੀ ਤੇ ਦੂਸਰਾ ਉਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰ ਲਿਆ ਹੈ ਪ੍ਰੇਮ ਦੇ ਨਾਲ, ਇਸ ਕਰਕੇ ਦੂਰਾ ਰੰਗ ਚੜ ਗਿਆ।
ਜਿਉ ਅਤ ਸਵੇਤ ਵਸਤਰ ਹੋਏ ਕੋਈ, ਰੰਗ ਰੇਜ ਲੈ ਰੰਗ ਸੋਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਜਿਸ ਤਰ੍ਹਾਂ ਕੋਈ ਕੱਪੜਾ ਬਹੁਤ ਹੀ ਜ਼ਿਆਦਾ ਚਿੱਟਾ ਹੋਵੇ ਤੇ ਜਦੋਂ ਉਹ ਚਿੱਟਾ ਕੱਪੜਾ ਲੱਗਦਾ ਹੈ ਲਿਲਾਰੀ ਦੇ ਹੱਥ ਤੇ ਫਿਰ ਉਸ ਚਿੱਟੇ ਕੱਪੜੇ ਦੇ ਉੱਤੇ ਰੰਗ ਚਾੜਦਾ ਹੈ ਉਹ ਲਿਲਾਰੀ।
ਗੂੜਾ ਰੰਗ ਬਿਮਲ ਅਤ ਆਵੇ, ਜਿਸ ਕੀ ਸਮਤਾ ਅਪਰ ਨਾ ਪਾਵੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੋਰ ਰੰਗ ਵਾਲੇ ਕੱਪੜੇ ਨੂੰ ਕਿਸੇ ਦੂਸਰੇ ਰੰਗ ਦੇ ਵਿੱਚ ਰੰਗਣਾ ਹੋਵੇ ਤੇ ਬਹੁਤ ਜ਼ਿਆਦਾ ਵਧੀਆ ਜਿਹੜਾ ਰੰਗ ਹੈ ਉਹ ਰੰਗਦਾਰ ਕੱਪੜੇ ਦੇ ਉੱਤੇ ਨਹੀਂ ਚੜਦਾ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੇਕਰ ਚਿੱਟੇ ਕੱਪੜੇ ਨੂੰ ਰੰਗਣਾ ਹੋਵੇ ਕਿਸੇ ਵੀ ਰੰਗ ਦੇ ਵਿੱਚ ਤੇ ਚਿੱਟੇ ਕੱਪੜੇ ਦੇ ਉੱਤੇ ਜਦੋਂ ਰੰਗ ਚਾੜਿਆ ਜਾਂਦਾ ਲਿਲਾਰੀ ਦੇ ਵੱਲੋਂ ਤੇ ਬਹੁਤ ਜ਼ਿਆਦਾ ਉਹ ਉਗੜਦਾ ਹੈ, ਉਹ ਗੂੜਾ ਰੰਗ ਚਮਕਦਾ ਹੈ। ਇਸ ਤਰੀਕੇ ਦੇ ਨਾਲ ਹੁਣ ਕਵੀ ਸੰਤੋਖ ਸਿੰਘ ਜੀ ਪ੍ਰਮਾਣ ਦੇ ਰਹੇ ਨੇ ਕਿ ਸਾਫ ਸੀ ਬਿਲਕੁਲ ਮਨ, ਸ਼ੁੱਧ ਸੀ ਹਿਰਦਾ ਮੱਖਣ ਸ਼ਾਹ ਦਾ ਤੇ ਸਤਿਗੁਰਾਂ ਨੇ ਉਸ ਦੇ ਸ਼ੁੱਧ ਹਿਰਦੇ ਦੇ ਉੱਤੇ ਪ੍ਰੇਮ ਦਾ ਗੂੜਾ ਰੰਗ ਚਾੜ ਦਿੱਤਾ।
ਤਿਉ ਮੱਖਣ ਮਨ ਰੰਗਿਓ ਰਾਗ, ਹਲਤ ਪਲਤ ਮੇ ਪਾ ਬਡ ਭਾਗ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰੀਕੇ ਦੇ ਨਾਲ ਮੱਖਣ ਸ਼ਾਹ ਦੇ ਮਨ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰੇਮ ਦੀ ਰੰਗਣ ਦੇ ਨਾਲ ਰੰਗ ਦਿੱਤਾ ਹੈ। ਸਮਤਾ ਆ ਪਰਣਾ ਪਾਵੇ, ਹੁਣ ਇਹਦੀ ਜਿਹੜੀ ਸਮਾਨਤਾ ਹੈ ਇਹਦੀ ਜਿਹੜੀ ਬਰਾਬਰੀ ਹੈ ਹੋਰ ਕੋਈ ਵੀ ਕਰ ਨਹੀਂ ਸਕਦਾ। ਕਵੀ ਜੀ ਲਿਖਦੇ ਨੇ ਹਲਤ ਪਲਤ ਮੇ ਭਾ ਬਡ ਭਾਗ। ਹਲਤ ਆਖਿਆ ਜਾਂਦਾ ਇਸ ਸ਼ਲੋਕ ਨੂੰ, ਪਲਤ ਆਖਿਆ ਜਾਂਦਾ ਉਸ ਪਰਲੋਕ ਨੂੰ ਦਰਗਾਹ ਨੂੰ। ਕਵੀ ਜੀ ਦਾ ਕਹਿਣ ਤੋਂ ਭਾਵ ਹੈ ਕਿ ਇਸ ਲੋਕ ਦੇ ਵਿੱਚ ਤੇ ਉਸ ਪਰਲੋਕ ਦੇ ਵਿੱਚ ਮੱਖਣ ਸ਼ਾਹ ਵੱਡੇ ਭਾਗਾਂ ਵਾਲਾ ਹੋ ਗਿਆ।
ਪੂਰਨ ਚੰਦ ਮਨਿੰਦ ਨਿਹਾਰੇ, ਚਖ ਚਕੋਰ ਤਬ ਭਏ ਵਿਚਾਰੇ।
ਕਵੀ ਜੀ ਹੋਰ ਪ੍ਰਮਾਣ ਦਿੰਦੇ ਨੇ ਕਿ ਮਨ ਨੂੰ ਸਤਿਗੁਰਾਂ ਦਾ ਜਿਹੜਾ ਦਰਸ਼ਨ ਹੈ ਉਹ ਪੁੰਨਿਆ ਦੇ ਚੰਦਰਮਾ ਵਰਗਾ ਹੈ। ਮੱਖਣ ਸ਼ਾਹ ਦੇ ਜਿਹੜੇ ਨੇਤਰ ਨੇ ਉਹ ਚਕੋਰ ਤੇ ਚਕੋਰੀ ਨੇ। ਜਿਸ ਤਰ੍ਹਾਂ ਚਕੋਰ ਤੇ ਚਕੋਰੀ ਖੁਸ਼ ਹੁੰਦੇ ਨੇ ਚੰਦਰਮਾ ਦਾ ਦਰਸ਼ਨ ਕਰਕੇ, ਇਸੇ ਤਰ੍ਹਾਂ ਮੱਖਣ ਸ਼ਾਹ ਦੀਆਂ ਜਿਹੜੀਆਂ ਅੱਖਾਂ ਨੇ ਉਹ ਸਤਿਗੁਰੂ ਪੁੰਨਿਆ ਵਰਗੇ ਦਾ ਦਰਸ਼ਨ ਕਰਕੇ ਖੁਸ਼ ਹੋ ਰਹੀਆਂ।
ਸਤਿਗੁਰ ਸੂਰਜ ਦਰਸ਼ਨ ਜੋਵਾ, ਹਿਰਦਾਇਰ ਬਿੰਦ ਪ੍ਰਫੁੱਲਤ ਹੋਵਾ।
ਕਵੀ ਜੀ ਫਿਰ ਤੋਂ ਇੱਕ ਵਾਰੀ ਪ੍ਰਮਾਣ ਦਿੰਦੇ ਨੇ ਕਿ ਸੂਰਜ ਵਰਗਾ ਦਰਸ਼ਨ ਦੇਖਿਆ ਹੈ ਮੱਖਣ ਸ਼ਾਹ ਨੇ ਤੇ ਉਹਦਾ ਜਿਹੜਾ ਹਿਰਦਾ ਸੀ ਨਾ ਉਹ ਕਮਲ ਦੇ ਫੁੱਲ ਦੀ ਤਰ੍ਹਾਂ ਖਿੜ ਗਿਆ।
ਸਾਧਨ ਸਾਧਤ ਸਿੱਧ ਲੈ ਜੈਸੇ, ਤਾਰੇ ਆਨੰਦ ਕੋ ਬੈਠਿਓ ਤੈਸੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਕੋਈ ਬਹੁਤ ਵੱਡੀ ਸਾਧਨਾ ਕਰਨ ਵਾਲਾ ਸਾਧਕ ਸਮਾਧੀ ਨੂੰ ਲਾ ਕੇ ਬੈਠਾ ਹੁੰਦਾ, ਇਸ ਤਰੀਕੇ ਦੇ ਨਾਲ ਮਾਨੋ ਕਿ ਮੱਖਣ ਸ਼ਾਹ ਆਨੰਦ ਦੇ ਵਿੱਚ ਮਗਨ ਬੈਠਾ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ।
ਮੱਖਣ ਤੀਰਜ ਤਾਰ ਹਿਰਦੈ, ਹੱਥ ਬੰਦ ਕਰ ਦੋਏ, ਨਮਸਕਾਰ ਪੁਨ ਪੁਨ ਪਿਖ ਪਿਖ ਹਰਖਤ ਸੋਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੱਖਣ ਸ਼ਾਹ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਧੀਰਜ ਵੱਜਾ ਹੋਇਆ, ਦੋਵੇਂ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਹ ਬੈਠਾ ਤੇ ਸਤਿਗੁਰਾਂ ਦਾ ਦਰਸ਼ਨ ਕਰਕੇ ਖੁਸ਼ ਹੋ ਰਿਹਾ।
ਹੇ ਸਤਿਗੁਰ ਪੂਰਨ ਕਰ ਦਇਆ, ਸਾਗਰ ਪਤਾ ਜੋ ਰਾਵਰ ਦਇਆ।
ਹੱਥ ਜੋੜ ਕੇ ਮੱਖਣ ਸ਼ਾਹ ਨੇ ਬੇਨਤੀ ਕੀਤੀ ਹੈ ਕਿ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਹੇ ਪੂਰਨ ਜੀ, ਮੇਰੇ ਤੇ ਤੁਸੀਂ ਬੜੀ ਦਇਆ ਕੀਤੀ ਹੈ, ਬੜੀ ਮਿਹਰ ਕੀਤੀ ਹੈ ਕਿ ਸਮੁੰਦਰ ਵਾਲੀ ਗੱਲ ਦਾ ਮੈਨੂੰ ਪਤਾ ਦਿੱਤਾ।
ਨਾਯੋ ਜਨਮ ਹੋਵਤ ਪਾ ਮੋਰਾ, ਕਰਿਓ ਨਿਵਾਰਨ ਸੰਕਟ ਕੋਰਾ।
ਕਹਿੰਦਾ ਸੱਚੇ ਪਾਤਸ਼ਾਹ, ਇਸ ਤਰ੍ਹਾਂ ਦੀ ਗੱਲ ਮੇਰੇ ਮਨ ਦੀ ਬੁੱਝ ਕੇ ਤੁਸੀਂ ਮੈਨੂੰ ਇੱਕ ਨਵਾਂ ਹੀ ਜਨਮ ਦੇ ਦਿੱਤਾ ਹੈ, ਮੇਰੇ ਸਾਰਿਆਂ ਸੰਕਟਾਂ ਨੂੰ ਤੇ ਵਿਘਨਾਂ ਨੂੰ ਦੂਰ ਕਰ ਦਿੱਤਾ।
ਸਕਲ ਜਗਤ ਕੇ ਪੂਰਨ ਧਨ ਧਾਨ, ਸਭ ਕੇ ਕਰਤਾ ਆਪ ਮਹਾਨ।
ਮੱਖਣ ਸ਼ਾਹ ਕਹਿੰਦਾ ਕਿ ਇਹ ਸੱਚੇ ਪਾਤਸ਼ਾਹ, ਸਾਰੇ ਜਗਤ ਨੂੰ ਧਨ ਤੇ ਅੰਨ ਦੇ ਨਾਲ ਪੂਰਨ ਕਰਨ ਵਾਲੇ ਤੁਸੀਂ ਸਵਾਮੀ ਹੋ, ਤੁਸੀਂ ਕਰਤਾ ਹਰਤਾ ਹੋ, ਸਾਰਿਆਂ ਨੂੰ ਦਾਨ ਦਿੰਦੇ।
ਦੇ ਆਹਾਰ ਸਭ ਕੋ ਪ੍ਰਤਿਪਾਰੋ, ਕੋਟ ਅਨੰਤ ਸੋ ਜੀਵ ਸੰਵਾਰੋ।
ਮੱਖਣ ਸ਼ਾਹ ਬੇਨਤੀਆਂ ਕਰਦਾ ਕਿ ਸੱਚੇ ਪਾਤਸ਼ਾਹ, ਕਰੋੜਾਂ ਜੀਵਾਂ ਦੀ ਤੁਸੀਂ ਪ੍ਰਤਪਾਲਣਾ ਕਰਦੇ ਹੋ, ਉਹਨਾਂ ਨੂੰ ਆਹਾਰ ਦੇ ਕੇ, ਉਹਨਾਂ ਨੂੰ ਭੋਜਨ ਪਹੁੰਚਾ ਕੇ, ਕਰੋੜਾਂ ਹੀ ਅਨੰਤ ਜੀਵ ਨੇ ਜਿਨ੍ਹਾਂ ਦੀ ਤੁਸੀਂ ਸਾਂਭ ਸੰਭਾਲ ਕਰਦੇ।
ਮੁਝ ਤੇ ਧਨ ਨਾ ਚਯੋ ਹੇ ਨਾਥ, ਕਰਿਓ ਜੀਆਵਨ ਇਸ ਮਿਸ ਸਾਥ।
ਮੱਖਣ ਸ਼ਾਹ ਕਹਿੰਦਾ ਕਿ ਸੱਚੇ ਪਾਤਸ਼ਾਹ, ਤੁਸੀਂ ਮੇਰੇ ਤੋਂ ਧਨ ਦੀ ਮੰਗ ਨਹੀਂ ਕੀਤੀ, ਇਸ ਧਨ ਦੀ ਮੰਗ ਕਰਕੇ ਸੱਚੇ ਪਾਤਸ਼ਾਹ, ਇਸ ਬਹਾਨੇ ਦੇ ਨਾਲ ਤੁਸੀਂ ਤੇ ਮੈਨੂੰ ਜੀਵਨ ਦਾ ਦਾਨ ਦੇ ਦਿੱਤਾ।
ਸਭ ਤੇ ਵੱਡੇ ਭਾਗ ਹੈ ਮੇਰੇ, ਪੂਰ ਮਨੋਰਥ ਦਰਸ਼ਨ ਹੇਰੇ।
ਮੱਖਣ ਸ਼ਾਹ ਕਹਿੰਦਾ ਕਿ ਸਾਰਿਆਂ ਤੋਂ ਵੱਡੇ ਮੇਰੇ ਉੱਚੇ ਭਾਗ ਨੇ ਕਿ ਸੱਚੇ ਪਾਤਸ਼ਾਹ, ਮੈਂ ਸਾਰਿਆਂ ਤੋਂ ਪਹਿਲਾਂ ਤੁਹਾਡਾ ਦਰਸ਼ਨ ਕੀਤਾ ਤੇ ਮੇਰੇ ਮਨ ਦਾ ਮਨੋਰਥ ਪੂਰਾ ਹੋਇਆ।
ਦੁਸ਼ਕਰ ਸਾਧਨ ਸਾਧਤ ਜੈਸੇ, ਫਲ ਪ੍ਰਾਪਤ ਮੇਰੀ ਗਤ ਤੈਸੇ।
ਹੁਣ ਮੱਖਣ ਸ਼ਾਹ ਬਹੁਤ ਸਾਰੀਆਂ ਬੇਨਤੀਆਂ ਕਰਦਾ। ਮੱਖਣ ਸ਼ਾਹ ਕਹਿੰਦਾ ਕਿ ਸੱਚੇ ਪਾਤਸ਼ਾਹ, ਜਿਸ ਤਰ੍ਹਾਂ ਕੋਈ ਸਾਧਕ ਬੜੀ ਕਠਿਨ ਤਪੱਸਿਆ ਕਰਦਾ ਤੇ ਫੇਰ ਉਸ ਨੂੰ ਫਲ ਦੀ ਪ੍ਰਾਪਤੀ ਹੁੰਦੀ ਹੈ, ਮੇਰੀ ਹਾਲਤ ਉਸ ਸਾਧਕ ਵਰਗੀ ਹੈ ਜਿਹਨੂੰ ਕਿ ਇਸ ਤਰੀਕੇ ਦੇ ਨਾਲ ਤੁਹਾਡੇ ਦਰਸ਼ਨਾਂ ਦਾ ਫਲ ਨਸੀਬ ਹੋਇਆ।
ਕਹਿੰਦਾ ਵੱਡੇ ਪ੍ਰਵਾਹ ਵਿਖੇ ਬਹੁ ਬਹਿਓ, ਚੌਂਦ ਛਤੇ ਅਲੰਬ ਨਹੀਂ ਲਇਓ।
ਸੱਚੇ ਪਾਤਸ਼ਾਹ, ਬਹੁਤ ਵੱਡੇ ਪ੍ਰਵਾਹ ਦੇ ਵਿੱਚ ਮੈਂ ਬਹੁਤ ਜ਼ਿਆਦਾ ਰੁੜਿਆ, ਕੋਈ ਵੀ ਆਸਰਾ ਨਹੀਂ ਸੀ ਕਿ ਮੈਂ ਇਸ ਪ੍ਰਵਾਹ ਦੇ ਵਿੱਚੋਂ ਡੁੱਬਣ ਤੋਂ ਬਚ ਸਕਦਾ।
ਤਿਸ ਕੋ ਨੌਕਾ ਪ੍ਰਾਪਤ ਹੋਏ, ਮੈਂ ਆਪਣੀ ਗਤ ਜਾਣੋ ਸੋਏ।
ਪ੍ਰਮਾਣ ਦੇ ਕੇ ਆਪਣੀ ਗੱਲ ਨੂੰ ਜ਼ਾਹਰ ਕਰਦਾ ਹੈ ਮੱਖਣ ਸ਼ਾਹ। ਕਹਿੰਦਾ ਸੱਚੇ ਪਾਤਸ਼ਾਹ, ਬਹੁਤ ਵੱਡਾ ਜੇਕਰ ਸਮੁੰਦਰ ਹੋਵੇ ਤੇ ਕੋਈ ਮਨੁੱਖ ਉਸ ਸਮੁੰਦਰ ਦੇ ਵਿੱਚ ਡੁੱਬਦਾ ਜਾ ਰਿਹਾ ਹੋਵੇ, ਜਿਹਨੂੰ ਕਿਸੇ ਦਾ ਕੋਈ ਆਸਰਾ ਨਸੀਬ ਨਾ ਹੋਵੇ, ਤੇ ਉਸ ਵੇਲੇ ਜੇਕਰ ਸੱਚੇ ਪਾਤਸ਼ਾਹ ਉਸ ਮਨੁੱਖ ਨੂੰ ਬੇੜੀ ਮਿਲ ਜਾਵੇ ਤੇ ਕਿਸ ਤਰ੍ਹਾਂ ਦੀ ਖੁਸ਼ੀ ਹੋਵੇਗੀ। ਕਹਿਣ ਤੋਂ ਪਾਵੇ ਹੈ ਕਿ ਮੇਰੀ ਵੀ ਹਾਲਤ ਇਸੇ ਤਰ੍ਹਾਂ ਦੀ ਸੀ, ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਮੈਂ ਡੁੱਬ ਰਿਹਾ ਸਾਂ, ਪਰ ਸੱਚੇ ਪਾਤਸ਼ਾਹ, ਸਹਾਰੇ ਦੀ ਗੱਲ ਤੇ ਬੜੀ ਦੂਰ ਦੀ ਹੈ, ਮੈਨੂੰ ਤੇ ਬੇੜੀ ਦੇ ਸਮਾਨ ਤੁਸੀਂ ਮਿਲ ਗਏ ਹੋ। ਇਸ ਤਰ੍ਹਾਂ ਦਾ ਮੈਨੂੰ ਆਨੰਦ ਹੈ ਤੇ ਮੈਂ ਇਸ ਸੰਸਿਆ ਰੂਪੀ ਸਮੁੰਦਰ ਦੇ ਵਿੱਚੋਂ ਡੁੱਬਣ ਤੋਂ ਬਚ ਗਿਆ। ਇਸ ਤਰ੍ਹਾਂ ਦੀਆਂ ਬੇਨਤੀਆਂ ਸਤਿਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਵਿੱਚ ਮੱਖਣ ਸ਼ਾਹ ਕਰ ਰਿਹਾ। ਸੋ ਸਤ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੋਤੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਐਪੀ ਹੋਵਣ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪ੍ਰਣਾਮ।